ਲਾਹ ਪ੍ਰਾਪਤ ਕਰੀਏ ਜੀ।
ਆਪ ਜਥਾ ਯੋਗ ਕਰ ਤਿੰਨ ਹੂੰ ਸਾਥ,
ਕਹਿੰਦੇ ਨੇ ਜਥਾ ਯੋਗ ਸਾਰਿਆਂ ਨੂੰ ਨਾਲ ਲੈ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਹੁਰਾ ਸਾਹਿਬ
ਘਰ ਦੇ ਟੁਕਾਓ ਪੁੰਨ ਚਾਹਤ ਨਾਥ,
ਕਹਿੰਦੇ ਨੇ ਪ੍ਰੇਮ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਦਬ ਕਰਦਿਆਂ ਹੋਇਆ ਸਾਰੀ ਬਰਾਤ ਨੂੰ ਜੀ ਆਇਆ ਆਖਿਆ ਹੈ।
ਲਾਭ ਚੱਲੇ ਪੂਰੀ ਦਿਸ ਮੁੱਖ ਹੋਏ,
ਕਹਿੰਦੇ ਹੁਣ ਬਰਾਤ ਦੇ ਅੱਗੇ ਅੱਗੇ ਤੁਰ ਪਏ ਨੇ ਭਾਈ ਹਰਜਸ ਜੀ, ਬਾਕੀ ਉਹਨਾਂ ਦੇ ਨਾਲ ਦੇ ਸਾਰੇ ਜਿਹੜੇ ਸਕੇ ਸੁਧਰੇ ਸਨ, ਤੇ ਪਿੱਛੇ ਪਿੱਛੇ ਬਰਾਤ ਤੁਰ ਪਈ ਹੈ ਨਗਰ ਵੱਲ ਨੂੰ।
ਨਰ ਮਿਲੇ ਹਜ਼ਾਰਾਂ ਦਿਸਨ ਦੋਏ,
ਕਹਿੰਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਉਸ ਵੇਲੇ ਦੋਵਾਂ ਪਾਸਿਆਂ ਦੀ ਸੰਗਤ ਉੱਥੇ ਜੁੜੀ ਹੋਈ ਹੈ।
ਹਰ ਸਨ ਲੱਗੇ ਉਹ ਧਨ ਇੱਕ ਸਾਰ,
ਕਹਿੰਦੇ ਨੇ ਇੱਕ ਸਾਰ ਧਨ ਜਿਹੜਾ ਸੀ ਸਾਰ ਸੰਗਤ ਉਹਦੀ ਵਰਖਾ ਕੀਤੀ, ਵਰਤਾਇਆ, ਗਰੀਬਾਂ ਨੂੰ ਦਿੱਤਾ ਹੈ।
ਜਨ ਉਨਵ ਜਲਦ ਜਲ ਜਲਦ ਡਾਰ,
ਕਹਿੰਦੇ ਨੇ ਐਂ ਜਾਣ ਜਿਵੇਂ ਬੱਦਲ ਨੀਵੇਂ ਹੋ ਕੇ ਵਰਖਾ ਕਰਦੇ ਨੇ, ਇਸ ਤਰੀਕੇ ਨਾਲ ਧਨ ਦੀ ਵਰਖਾ ਗਰੀਬ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਵਾਈ ਹੈ।
ਗਾਣ ਵਜਦ ਬਾਜ ਭਈ ਧੂਮ ਧਾਮ,
ਬੜੇ ਵਾਜੇ ਵੱਜਦੇ ਨੇ, ਧੂਮ ਧਾਮ ਚਾਰ ਚਫੇਰੇ ਮੱਚੀ ਹੋਈ ਹੈ।
ਬੜੇ ਉਠੇ ਧੂਲ ਲੀਏ ਸ਼ਾਦ ਧਾਮ,
ਕਹਿੰਦੇ ਨੇ ਬਹੁਤ ਹੀ ਜ਼ਿਆਦਾ ਬਰਾਤ ਸੀ, ਘੋੜੇ ਨੇ ਰਾਤ ਨੇ ਇਹਨਾਂ ਦੇ ਚੱਲਣ ਕਰਕੇ ਧੂੜ ਬੜੀ ਉੱਡੀ, ਤੇ ਇਉਂ ਕਹਿੰਦੇ ਧੂੜ ਨੇ ਸੂਰਜ ਨੂੰ ਢੱਕ ਲਿਆ ਜਿਵੇਂ ਬੱਦਲ ਸੂਰਜ ਨੂੰ ਢੱਕਦੇ ਹਨ।
ਚੜ ਕੇ ਉਤੰਗ ਨਰ ਨਰ ਹੇਰ,
ਉੱਚੀਆਂ ਥਾਵਾਂ ਤੇ ਚੜ ਚੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਸਾਰੀਆਂ ਸੰਗਤਾਂ ਕਰਨਾ ਚਾਹੁੰਦੀਆਂ ਨੇ।
ਕਹਿ ਬਾਜ ਬਰਾਤ ਆਈ ਬਡੇਰ,
ਦਰਸ਼ਨ ਕਰਦੇ ਨੇ ਸਾਰੇ ਪ੍ਰਸੰਨ ਹੁੰਦੇ ਹਨ, ਤੇ ਇੱਕ ਦੂਜੇ ਨੂੰ ਕਹਿੰਦੇ ਨੇ ਭਾਈ ਏਦਾਂ ਦੀ ਬਰਾਤ ਅੱਗੇ ਨੀ ਕਦੇ ਵੇਖੀ, ਬਹੁਤ ਵੱਡੀ ਬਰਾਤ ਆਈ ਹੈ।
ਹਰ ਰੰਗ ਤ੍ਰਿਪਦ ਧਨ ਗੋਬਰ ਖਾਏ,
ਕਹਿੰਦੇ ਨੇ ਗਰੀਬਾਂ ਦੀ ਗਰੀਬੀ ਦੂਰ ਕਰ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਇੰਨਾ ਧਨ ਵੰਡਿਆ ਹੈ ਜੀ।
ਸਦਨ ਪੌਰ ਲੱਗ ਸਗਲ ਜਾਏ,
ਕਹਿੰਦੇ ਨੇ ਏਦਾਂ ਸਾਰ ਸੰਗਤ ਫਿਰ ਜਿੱਥੇ ਪ੍ਰਬੰਧ ਕੀਤਾ ਹੋਇਆ ਸੀ, ਕਨਾਤਾਂ ਲੱਗੀਆਂ ਸਨ, ਉਹਦੇ ਦਰਵਾਜੇ ਤੱਕ ਚਲੇ ਗਏ ਹਨ ਸਾਰੇ।
ਦੀਰਘ ਸੁਹਾਏ ਜਿਨ ਅਣਕ ਰੰਗ,
ਕਹਿੰਦੇ ਨੇ ਬਹੁਤ ਤਰ੍ਹਾਂ ਤਰ੍ਹਾਂ ਦੀ ਸਜਾਵਟ ਉੱਥੇ ਕੀਤੀ ਹੋਈ ਹੈ ਜੀ।
ਰੇਸ਼ਮ ਸਡੋਰ ਲਾਗੇ ਉਤੰਗ,
ਕੀ ਹੈ ਕਹਿੰਦੇ ਨੇ ਉੱਪਰ ਚਾਨਣੀ ਲੱਗੀ ਹੈ, ਉਹਦੇ ਥੱਲੇ ਚਦੋਆ ਲੱਗਾ, ਰੇਸ਼ਮ ਦੀਆਂ ਡੋਰਾਂ ਨਾਲ ਚਦੋਏ ਦੇ ਕਸੀਆਂ ਨੇ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਬੈਠਣਾ ਹੈ, ਸ਼ਤਲ ਦਾ ਪ੍ਰਬੰਧ ਕੀਤਾ ਪੂਰਾ।
ਗੁਰ ਹਿਤ ਬਲੰਦ ਤੰਬੂ ਲਗਾਏ,
ਗੁਰੂ ਸਾਹਿਬ ਜੀ ਦੇ ਬੈਠਣ ਵਾਸਤੇ ਬਰਾਤ ਦੇ ਬੈਠਣ ਵਾਸਤੇ ਤੰਬੂ ਲੱਗੇ ਹੋਏ ਹਨ, ਸੋਹਣੇ ਸੋਹਣੇ ਜਰੀਦਾਰ।
ਬਾਰੇ ਜਾਏ ਸਤਿਗੁਰੂ ਸੁਹਾਏ,
ਕਹਿੰਦੇ ਉੱਥੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਜਾ ਕੇ ਸਾਧ ਸੰਗਤ ਸੁਭਾਏਮਾਨ ਹੋਏ, ਜਿੱਥੇ ਸਤਿਗੁਰੂ ਜੀ ਦੇ ਬੈਠਣ ਵਾਸਤੇ ਪ੍ਰਬੰਧ ਕੀਤਾ ਸੀ।
ਦੋਹਰਾ ਬੀਜ ਚੰਦੋਆ ਚਾਨਣੀ ਤਾਨ ਰੇਸ਼ਮ ਡੋਰ,
ਸੋਹਣੀ ਚਾਨਣੀ ਲਾ ਕੇ ਚਾਨਣੀ ਦੇ ਵਿੱਚ ਚੰਦੋਆ ਲਾਇਆ ਨੇ, ਰੇਸ਼ਮ ਦੀਆਂ ਡੋਰਾਂ ਜਿਸ ਨੂੰ ਵਧੀਆਂ ਹੋਈਆਂ ਹਨ।
ਲਗੀ ਗਨਾਦ ਬਣਾਤ ਕੇ ਸਭ ਮਖਮਲ ਚਾਹ ਓਰ,
ਜਿੱਦਾਂ ਮਖਮਲੀ ਕਨਾਤਾਂ ਚਾਰ ਚਫੇਰੇ ਲੱਗੀਆਂ ਹੋਈਆਂ ਨੇ ਜਿੱਥੇ ਕਲਗੀਧਰ ਪਾਤਸ਼ਾਹ ਜੀ ਸੁਭਾਏਮਾਨ ਨੇ ਨਾਲ ਆਏ ਹੋਏ ਬਰਾਤੀ ਬੈਠੇ ਹਨ।
ਤਜ ਤਜ ਵਾਹਨ ਸਗਲ ਹੀ ਬੈਠੇ ਬ੍ਰਿੰਦ ਮਜਾਰ,
ਬਾਪੂ ਆਪਣੀਆਂ ਸਵਾਰੀਆਂ ਨੂੰ ਬਾਹਰ ਛੱਡ ਕੇ ਨਗਰ ਤੋਂ, ਤੇ ਸਾਰੇ ਜਿਹੜੇ ਨਾਲ ਆਏ ਸਨ ਮਹਾਰਾਜ ਦੇ, ਉਹ ਆਪੋ ਆਪਣੀ ਥਾਂ ਤੇ ਬੈਠ ਗਏ ਹਨ ਜੀ।
ਮਨ ਹੋ ਸੁਧਰਮਾ ਸ਼ੋਭਦੀ ਬਸਨ ਵਿਭੂਖਣ ਚਾਰ,
ਕਹਿੰਦੇ ਨੇ ਮਨ ਹੋ ਸੁਧਰਮਾ ਸ਼ੋਭਦੀ, ਸੁਧਰਮਾ ਕਹਿੰਦੇ ਨੇ ਇੰਦਰ ਨੂੰ, ਕਹਿੰਦੇ ਮੰਨ ਲਓ ਵੀ ਇੰਦਰ ਦੀ ਸਭਾ ਦੀ ਬੜੀ ਵਡਿਆਈ ਲੋਕਾਂ ਕੋਲੋਂ ਪਹਿਲਾਂ ਸੁਣੀ ਸੀ, ਪਰ ਕਲਗੀਧਰ ਪਾਤਸ਼ਾਹ ਜੀ ਦੇ ਇਸ ਵੇਲੇ ਸਾਧ ਸੰਗਤ ਸੁਭਾਏਮਾਨ ਹੋਣ ਦਾ ਜਿਹੜਾ ਸੁਹਾਵਣਾ ਸਮਾਂ ਬਣਿਆ, ਇੰਦਰ ਦੀ ਸ਼ੋਭਾ ਵੀ ਉੱਥੇ ਫਿੱਕੀ ਪੈ ਗਈ, ਮੰਦੀ ਪੈ ਗਈ ਹੈ। ਕਹਿੰਦੇ ਫਿਰ ਉਹ ਸਮਾਂ ਆ ਗਿਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਲਾਵਾਂ ਹੋਣਗੀਆਂ, ਫੇਰੇ ਹੋਣੇ ਹਨ।
ਧੇਨ ਧੂੜ ਵੇਲਾ ਦਰਸਾਇਓ,
ਕਹਿੰਦੇ ਨੇ ਗਊ ਧੂੜ ਦਾ ਸਮਾਂ ਉਸ ਵੇਲੇ ਸਾਧ ਸੰਗਤ ਨੂੰ ਆਖਿਆ ਜਾਂਦਾ ਸੀ, ਜਿਹੜਾ ਸਵੇਰ ਵੇਲਾ ਹੈ ਉਦੋਂ ਵੀ ਗਊ ਧੂੜ, ਸ਼ਾਮ ਵੇਲਾ ਵੀ ਗਊ ਧੂੜ ਕਹਿ ਦਿੰਦੇ ਸਨ। ਉਸ ਵੇਲੇ ਇੱਕ ਗੱਲ ਪ੍ਰਚਲਿਤ ਸੀ, ਜਦੋਂ ਚਰਨ ਗਈਆਂ ਹੋਈਆਂ ਗਾਈਆਂ ਵਾਪਸ ਆਉਂਦੀਆਂ ਨੇ ਘਰਾਂ ਨੂੰ,
ਦਿਜ ਬੋਜਿਓ ਉਤਲਾਵਤ ਤਬ,
ਕਹਿੰਦੇ ਨੇ ਭਾਈ ਹਰਜਸ ਜੀ ਵੱਲੋਂ ਭੇਜਿਆ ਹੋਇਆ ਇੱਕ ਪ੍ਰੋਹਤ ਆਇਆ, ਉਹਨੇ ਆਣ ਕੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ।
ਗੁਰ ਸਮੇਤ ਜੈ ਬੈਠੇ ਸਭੀ
ਪਾਤਸ਼ਾਹ ਜੀ ਸਮੇਤ ਜਿੱਥੇ ਮਾਮਾ ਕਿਰਪਾਲ ਚੰਦ ਜੀ ਇਸੇ ਤਰ੍ਹਾਂ ਸੰਗੋ ਸਾਹ ਜੀਤਮਾਲ ਆਦਿਕ ਮਹਾਰਾਜ ਦੇ ਭੂਆ ਦੇ ਪੁੱਤਰ ਬੈਠੇ ਸਨ ਉੱਥੇ ਆਣ ਕੇ ਪੰਡਿਤ ਨੇ ਬੇਨਤੀ ਕੀਤੀ
ਜਾਏ ਕਿਰਪਾਲ ਸਾਥ ਤਬ ਕਹਿਓ
ਕਹਿੰਦੇ ਨੇ ਉਸ ਵੇਲੇ ਮਾਮਾ ਕਿਰਪਾਲ ਚੰਦ ਜੀ ਨੂੰ ਜਾ ਕੇ ਬੇਨਤੀ ਕੀਤੀ ਇਸ ਪੁਰੋਹਿਤ ਨੇ
ਰਾਮਾ ਲੇਨ ਸਮੇ ਅਬ ਲਹਿਓ
ਜਾ ਕੇ ਆਖਿਆ ਜੀ ਪ੍ਰਬੰਧ ਕਰੋ ਤਿਆਰੀ ਕਰੋ ਲਾਵਾਂ ਦਾ ਸਮਾਂ ਹੋ ਗਿਆ ਹੈ
ਤਿਆਰੀ ਕਰ ਬੈਠੇ ਹਮ ਪਵਨੂ
ਆਖਿਆ ਸਾਰੇ ਸਿਰਫ ਤੁਹਾਡੀ ਉਡੀਕ ਵਿਚ ਨੇ ਘਰ ਵਿਚ ਸਾਰੀ ਤਿਆਰੀ ਫੇਰਿਆਂ ਦੀ ਕੀਤੀ ਹੋਈ ਹੈ
ਕਰਨੇ ਪ੍ਰਤੀ ਖਾਨ ਤੁਮ ਆਗਵਨੂ
ਹੁਣ ਸਾਰੀਆਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਰਫ ਉਡੀਕਦੀਆਂ ਹਨ
ਜਬ ਜਨ ਵਾਸ ਵਿਖੇ ਸੁਧ ਪਾਈ
ਕਹਿੰਦੇ ਜਦੋਂ ਇਸ ਗੱਲ ਦਾ ਪਤਾ ਲੱਗਾ ਜਿੱਥੇ ਬਰਾਤ ਸਾਰੀ ਬੈਠੀ ਹੋਈ ਸੀ ਤਾਂ ਜਦੋਂ ਉੱਥੇ ਆਣ ਕੇ ਬੇਨਤੀ ਕੀਤੀ ਪੰਡਿਤ ਨੇ
ਹਣੇ ਡੰਗ ਸਭ ਬਾਜ ਬਜਾਈ
ਉਸ ਵੇਲੇ ਸਾਧ ਸੰਗਤ ਵਾਜਿਆਂ ਦੇ ਵਾਜੇ ਵੱਜਣ ਲੱਗ ਪਏ ਤੇ ਨਗਾਰਿਆਂ ਤੇ ਚੋਟਾਂ ਪੈ ਗਈਆਂ ਹਨ
ਲਘੂ ਧੁੰਦਵ ਬੜ ਧੌਂਸ ਦੁਕਾਰੀ
ਛੋਟੇ ਵੱਡੇ ਵਾਜਿਆਂ ਵਾਲੇ ਜਿਹੜੇ ਸੰਸਾਰ ਸੰਗਤ ਉਹਨਾਂ ਨੇ ਖੁਸ਼ੀ ਵਿਚ ਵਾਜੇ ਵਜਾਏ ਨੇ
ਮੁਰਲੇ ਮੁਰਲ ਨਫੀਰ ਸੰਵਾਰੀ
ਕਿਹੜੇ ਕਿਹੜੇ ਵਾਜੇ ਵੱਜਦੇ ਕਹਿੰਦੇ ਤੁਰਲੀਆਂ ਵੱਜਦੀਆਂ ਮੁਰਲੀਆਂ ਵੱਜਦੀਆਂ ਨਫੀਰੀਆਂ ਵੱਜਦੀਆਂ ਹਨ
ਪਣਮ ਬੜ ਢੋਲ ਬਜਾਏ
ਪਣਮ ਸਾਧ ਸੰਗਤ ਕਹਿੰਦੇ ਨੇ ਛੋਟੇ ਵੱਡੇ ਢੋਲਾਂ ਨੂੰ ਤੇ ਵੱਡੇ ਢੋਲ ਛੋਟੇ ਵੱਡੇ ਢੋਲ ਵੱਜਣ ਲੱਗ ਪਏ ਉਸ ਵੇਲੇ
ਉਹਨਾਂ ਦਾ ਉਠੇ ਤਦ ਛਿਣ ਸਾਮੂਦਾਏ
ਸਾਰੀਆਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫੇਰੇ ਵੇਖਣ ਵਾਸਤੇ ਉੱਠ ਪਈਆਂ ਹਨ
ਗੁਰਨੰਦਨ ਸੁੰਦਰ ਸੁਖ ਕੰਦ
ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਸੁਖਾਂ ਦੇ ਮੁੱਢ ਮੂਲ ਹਨ ਜੋ
ਦੁਲਹੋ ਦਿਬਦ ਸਰਦ ਜਨ ਚੰਦ
ਜਿੱਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਸੁਭਾਏ ਮਾਨ ਨੇ ਦੁਲਹੇ ਦੇ ਰੂਪ ਵਿਚ ਜਿਵੇਂ ਸਰਦੀ ਦਾ ਚੰਦਰਮਾ ਹੋਵੇ
ਹੈ ਕਿਰਪਾਲ ਸੰਘ ਨਿਜਲੀ
ਕਹਿੰਦੇ ਨੇ ਉਸ ਵੇਲੇ ਮਾਮਾ ਕਿਰਪਾਲ ਜੀ ਨੇ ਕਿਰਪਾਲ ਚੰਦ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਉਠਾ ਲਿਆ ਆਪਣੇ ਨਾਲ ਲਿਆ
ਪੰਜ ਹੂੰ ਭਰਾਤ ਅਦਕ ਪਰ ਵੀ ਨੇ
ਪੰਜੇ ਹੀ ਭਰਾ ਇਹ ਬੀਬੀ ਵੀਰੋ ਜੀ ਦੇ ਪੁੱਤਰ ਸਤਿਗੁਰੂ ਜੀ ਦੇ ਭੂਆ ਦੇ ਪੁੱਤਰ ਨਾਲ ਤੁਰ ਪਏ ਹਨ
ਬਾਦਤ ਬਾਜਤ ਚੱਲੇ ਆਗਾਰੀ
ਮਹਾਰਾਜ ਦੇ ਅੱਗੇ ਅੱਗੇ ਵਾਜੇ ਵੱਜਦੇ ਜਾਂਦੇ ਹਨ
ਕੀਰਤ ਪਾੜਨ ਗੀਬ ਉਜਾਰੀ
ਭੱਟਾਂ ਨੇ ਬਹੁਤ ਕੀਰਤੀ ਕੀਤੀ ਉਸ ਵੇਲੇ ਸੱਚੇ ਪਾਤਸ਼ਾਹ ਜੀ ਦੀ
ਆਦ ਪੱਤਰ ਦੁਲਮੋ ਸਿਰ ਫਿਰ ਹੀ
ਆਦ ਪੱਤਰ ਕਹਿੰਦੇ ਨੇ ਛਤਰ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ ਝੁਲਦਾ ਹੈ ਚਵਰ ਛਤਰ ਤਖ਼ਤ ਦੇ ਮਾਲਕ ਤਾਂ ਹੀ ਸਤਿਗੁਰਾਂ ਨੂੰ ਆਖਿਆ ਜਾਂਦਾ ਹੈ ਛਤਰ ਵੀ ਸਾਧ ਸੰਗਤ ਦੋਵਾਂ ਲੋਕਾਂ ਦੇ ਮਾਲਕ ਲੋਕ ਪ੍ਰਲੋਕ ਦੇ ਸਹਾਇਕ ਦੇ ਸੀਸ ਉੱਤੇ ਹੁੰਦਾ ਹੈ ਤੇ ਚੌਰ ਵੀ ਸਾਧ ਸੰਗਤ ਸਤਿਕਾਰਯੋਗ ਜਿਹੜੀ ਕੋਈ ਪਰਸਨੈਲਿਟੀ ਹੁੰਦੀ ਉਹਦੇ ਸੀਸ ਉੱਤੇ ਝੁਲਦਾ ਹੈ ਤੇ ਛਤਰ ਸੋ ਤਖ਼ਤ ਦੇ ਮਾਲਕ ਵੀ ਉਹ ਨੇ ਜਿਸ ਸਰੂਪ ਰੂਪੀ ਤਖ਼ਤ ਤੇ ਬੈਠ ਕੇ ਸਾਧ ਸੰਗਤ ਸਿਰਫ ਇਨਸਾਫ਼ ਕੀਤਾ ਜਾਵੇ ਕਿਸੇ ਨਾਲ ਬੇਇਨਸਾਫ਼ੀ ਨਾ ਹੋਵੇ ਉਹਨੂੰ ਕਹਿੰਦੇ ਚਵਰ ਛਤਰ ਤਖ਼ਤ ਦੇ ਮਾਲਕ ਕਲਗੀਧਰ ਪਾਤਸ਼ਾਹ ਜੀ ਦੇ ਸੀਸ ਉੱਤੇ ਛਤਰ ਵੀ ਹੈ ਚੌਰ ਵੀ ਝੁਲ ਰਿਹਾ ਬਹੁਤ ਸੋਹਣਾ ਤੇ ਤਖ਼ਤਾਂ ਦੇ ਸੁਭਾਏਮਾਨ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹਦੇ ਸਾਹਮਣੇ ਦੁਨੀਆਂ ਦੇ ਤਖ਼ਤ ਸ਼ਰਮਿੰਦੇ ਨੇ ਨਿਉਂਦੇ ਨੇ
ਅਮਰ ਚਾਰ ਬਹੁ
ਕਹਿੰਦੇ ਬਹੁਤ ਸੋਹਣੀ ਚੌਰ ਕਲਗੀਧਰ ਪਾਤਸ਼ਾਹ ਜੀ ਦੇ ਸੀਸ ਉੱਤੇ ਇੱਕ ਸਿੱਖ ਕਰ ਰਿਹਾ ਹੈ ਸਤਿਕਾਰ ਨਾਲ ਪ੍ਰੇਮ ਨਾਲ
ਮਹਿਦ ਗੁਲਾਹਲ ਸਭ ਮੈਂ ਹੋਵਾ
ਬਹੁਤ ਜ਼ਿਆਦਾ ਉਤਸ਼ਾਹ ਸਾਰਿਆਂ ਦੇ ਹਿਰਦੇ ਵਿੱਚ ਇਸ ਵੇਲੇ ਵਧਿਆ ਹੋਇਆ ਹੈ
ਕਹਿ ਮਾਨਕ ਬ੍ਰਿੰਦ ਕਰੋਵਾ
ਜਿੱਥੇ ਕਿਸੇ ਦੂਰ ਨੇੜੇ ਤੱਕ ਮਨੁੱਖ ਇਸਤਰੀਆਂ ਵੇਖਣ ਵਾਸਤੇ ਹੀ ਬਰਾਤ ਨੂੰ ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਖੜੇ ਹਨ ਸਭ
ਜਵਲ ਦਾ ਮਤਾਬੀ ਛੁੱਟਦਾ ਹਵਾਈ
ਆਤਿਸ਼ਬਾਜ਼ੀ ਚਲਾਉਣ ਵਾਲਿਆਂ ਨੇ ਵੀ ਆਪਣੀ ਡਿਊਟੀ ਸਾਹਿਬ ਲਈ ਹੈ ਮਤਾਬੀਆਂ ਹਵਾਈਆਂ ਚੱਲ ਪਈਆਂ
ਚੜੀ ਗਗਨ ਬੁਣ ਹਟ ਕਰ ਆਈ
ਕਹਿੰਦੇ ਨੇ ਆਕਾਸ਼ ਨੂੰ ਇੱਕ ਦਮ ਚੜੀਆਂ ਨੇ ਹਵਾਈਆਂ ਤੇ ਫਿਰ ਥੱਲੇ ਆ ਗਈਆਂ ਹਨ
ਮਨੋ ਆਕਾਸ ਲੋਕ ਸੁਧ ਦੇ ਕੇ
ਕਹਿੰਦੇ ਨੇ ਇਹ ਵੇਖਣ ਵਾਲਿਆਂ ਨੂੰ ਭੁਲੇਖਾ ਲੱਗਾ ਕਿ ਉੱਪਰਲੀਆਂ ਪੁਰੀਆਂ ਨੂੰ ਆਕਾਸ਼ ਦੇ ਲੋਕਾਂ ਨੂੰ ਖ਼ਬਰ ਦੇ ਕੇ ਆਈਆਂ ਹੋਣ ਤੇ ਸਾਵਧਾਨ ਹੋ ਜੋ ਕਲਗੀਧਰ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਣ ਲੱਗਾ ਜੇ
ਅਵਨੇ ਬੁਰ ਪਹੁੰਚੇ ਪੁਣ ਐਕੈ
ਕਹਿੰਦੇ ਤਾਂ ਹੀ ਖਾਲੀ ਜਿਹੜੇ ਨਾਲ ਡੰਡੇ ਸਨ ਉਹ ਧਰਤੀ ਤੇ ਆ ਗਏ ਵੀ ਜਿਵੇਂ ਦੱਸਣ ਆਏ ਹੁਣ ਮਹਾਰਾਜ ਸਭ ਨੂੰ ਖ਼ਬਰ ਕਰ ਦਿੱਤੀ ਉੱਪਰਲੀਆਂ ਪੁਰੀਆਂ ਵਾਲਿਆਂ ਨੂੰ ਵੀ
ਮਹਾਰਗਦ ਉਲੰਘੇ ਸੋ ਬਜਾਰ
ਇਹਨਾਂ ਖੁਸ਼ੀਆਂ ਨਾਲ ਸਾਰੀ ਬਰਾਤ ਮਹਾਰਾਜ ਜੀ ਦੇ ਸਮੇਤ ਸਹਜੇ ਸਹਜੇ ਚੱਲਦੀ ਹੋਈ ਬਾਜ਼ਾਰ ਪਾਰ ਕਰ ਗਈ ਹੈ
ਪਹੁੰਚੇ ਗੁਰ ਘਰ ਸਸਰ ਮਜਾਰ
ਇੱਦਾਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਹੁਰਾ ਸਾਹਿਬ ਦੇ ਘਰੇ ਜਿੱਥੇ ਉਹਨਾਂ ਦੇ ਘਰ ਦਾ ਪ੍ਰਬੰਧ ਕੀਤਾ ਸੀ ਆਨੰਦ ਕਾਰਜ ਦਾ ਉੱਥੇ ਪਹੁੰਚ ਗਏ ਨੇ
ਆਣ ਮਿਲੇ ਆ ਗਏ ਸਭ ਕੋਈ
ਸਭ ਘਰ ਘਰ ਵਿਚੋਂ ਨਿਕਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੀ ਆਇਆ ਕਹਿਣ ਵਾਸਤੇ ਬਾਹਰ ਦਰਵਾਜੇ ਤੋਂ ਆਣ ਕੇ ਮਿਲੇ ਹਨ।
ਅੰਦਰ ਪਰਮਸ਼ ਲੈ ਮੁਦ ਹੋਏ,
ਫਿਰ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਅਦਬ ਸਤਿਕਾਰ ਨਾਲ ਅੰਦਰ ਲੈ ਕੇ ਗਏ ਸਾਰੇ ਹੀ।
ਸਭ ਦੁਲਹਣ ਲੈ ਨਿਕਟ ਬਿਠਾਈ,
ਫਿਰ ਆਨੰਦ ਕਾਰਜਾਂ ਦਾ ਜਿੱਥੇ ਪ੍ਰਬੰਧ ਕੀਤਾ ਹੋਇਆ ਸੀ ਸੱਚੇ ਪਾਤਸ਼ਾਹ ਉੱਥੇ ਸਭਾਇਮਾਨ ਹੋਏ ਤੇ ਸਾਡੇ ਮਾਤਾ ਜੀਤ ਕੌਰ ਜੀ ਨੂੰ ਬੜੇ ਅਦਬ ਨਾਲ ਲਿਆ ਕੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਬਿਠਾਲ ਦਿੱਤਾ।
ਜਥਾ ਯੋਗ ਸਭ ਵਿਧ ਕਰਵਾਈ,
ਜਥਾ ਯੋਗ ਸਾਰੀ ਵਿਧੀ ਜੋ ਉੱਥੇ ਤਿਆਰੀ ਚਾਹੀਦੀ ਸੀ ਉਸ ਵੇਲੇ ਫੇਰਿਆਂ ਦੀ ਸਾਰੀ ਕੀਤੀ ਹੋਈ ਹੈ ਸਿਆਣਿਆਂ ਵੱਲੋਂ।
ਵਾਰ ਵਾਰ ਸੰਗ ਫੇਰ ਤਿੰਨ ਫੇਰੇ,
ਉਸ ਵੇਲੇ ਫਿਰ ਵਾਰ ਤੇ ਵਧੂ ਨੇ ਫੇਰੇ ਲਏ ਨੇ ਤੇ ਫੇਰਿਆਂ ਦੀ ਮਰਿਆਦਾ ਸਾਧ ਸੰਗਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੇਲੇ ਤੋਂ ਪ੍ਰਤੱਖ ਰੂਪ ਵਿੱਚ ਚੱਲੀ ਹੋਵੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਫੇਰੇ ਵੀ ਮੂਲ ਮੰਤਰ ਦੇ ਦੁਆਲੇ ਸਾਧ ਸੰਗਤ ਹੋਏ ਸਨ। ਉਹਨਾਂ ਨੂੰ ਆਪੋ ਆਪਣੀ ਭਾਸ਼ਾ ਵਿੱਚ ਕੋਈ ਲਾਵਾਂ ਕਹਿੰਦਾ, ਕੋਈ ਸਾਧ ਸੰਗਤ ਜੀ ਫੇਰੇ ਕਹਿੰਦਾ ਹੈ। ਵਾਰ ਵਧੂ ਦੇ ਕਹਿੰਦੇ ਨੇ ਵਾਰ ਵਾਰ ਸੰਗ ਫੇਰ ਤਿੰਨ ਫੇਰੇ, ਫਿਰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਸਾਡੇ ਮਾਤਾ ਜੀਤ ਕੌਰ ਜੀ ਦੇ ਫੇਰੇ ਹੋਏ, ਆਨੰਦ ਕਾਰਜ ਹੋਇਆ।
ਪਾਵਨ ਗ੍ਰਹਿਣ ਕਿਨੋ ਤਿਤ ਬੇਰੇ,
ਜਿੰਨੀ ਮਰਿਆਦਾ ਸੀ ਸਾਧ ਸੰਗਤ ਗੁਰਮੰਦ ਅਨੁਸਾਰ ਉਸ ਵੇਲੇ ਸਾਰੇ ਸਿਆਣਿਆਂ ਨੇ ਕਲਗੀਧਰ ਪਾਤਸ਼ਾਹ ਜੀ ਦੀ ਆਗਿਆ ਪਾ ਕੇ ਪੂਰੀ ਕੀਤੀ ਹੈ।
ਵੇਲ ਸੁਰ ਵਧੂ ਕਰਹਿ ਛਲ ਬੇਸਰ,
ਕਹਿੰਦੇ ਨੇ ਮਹਾਰਾਜ ਦਾ ਆਨੰਦ ਕਾਰਜ ਵੇਖਣ ਵਾਸਤੇ ਮਿਲ ਸੁਰ ਵਧੂ, ਸੁਰ ਵਧੂ ਕਹਿੰਦੇ ਦੇਵੀਆਂ ਨੂੰ, ਦੇਵਤਿਆਂ ਦੇ ਘਰ ਵਾਲਿਆਂ ਨੂੰ ਕਹਿੰਦੇ ਨੇ, ਸਾਰੀਆਂ ਦੇਵੀਆਂ ਦੇਵਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਵੇਖਣ ਆਏ ਹੋਏ ਹਨ।
ਆਨ ਪਰਵੇਸ਼ੀ ਰੂਪ ਵਿਸ਼ੇਸ਼ਾ,
ਕਹਿੰਦੇ ਆਪਣਾ ਰੂਪ ਵਟਾ ਕੇ ਮਨੁੱਖੀ ਤਨ ਧਾਰ ਕੇ ਕਲਗੀਧਰ ਪਾਤਸ਼ਾਹ ਜੀ ਦੇ ਫੇਰੇ ਵੇਖਣ ਵਾਸਤੇ ਸਭ ਦੇਵਤੇ ਦੇਵੀਆਂ ਪਹੁੰਚੇ ਨੇ ਉੱਥੇ।
ਮਿਲ ਨਾਰਨ ਮਹਿ ਕੀਰਤਨ ਗਾਵੇ,
ਜਿਵੇਂ ਬਾਕੀ ਸਾਰੇ ਲੋਕ ਖੁਸ਼ੀਆਂ ਦੇ ਗੀਤ ਗਾ ਰਹੇ ਨੇ, ਇਹ ਦੇਵਤੇ ਵੀ ਨਾਲ ਹੀ ਰਲ ਕੇ ਉਹਨਾਂ ਦੇ ਖੁਸ਼ੀਆਂ ਦੇ ਗੀਤ ਗਾਉਂਦੇ ਹਨ।
ਗੁਰਹਿਤ ਮੰਗਲ ਅਦਕ ਬੰਧਾਵੇ,
ਇਹ ਗੁਰੂ ਸਾਹਿਬ ਜੀ ਦੇ ਵਾਸਤੇ ਮਹਾਰਾਜ ਦੀ ਪ੍ਰਸੰਨਤਾ ਲੈਣ ਲਈ ਸਾਰਿਆਂ ਨਾਲ ਮਿਲ ਕੇ ਦੇਵਤਿਆਂ ਨੇ ਵੀ ਗੀਤ ਗਾਏ।
ਕਰਤ ਆਪਣਾ ਸਫਲ ਵਿਸ਼ਾਲਾ,
ਕਹਿੰਦੇ ਹਰੇਕ ਦੇ ਮਨ ਦੀ ਇਹ ਇੱਛਾ ਹੈ ਕਿ ਜਿਹੜਾ ਇਸ ਖੁਸ਼ੀ ਦੇ ਸਮਾਗਮ ਵਿੱਚ ਸ਼ਾਮਲ ਹੋਵੇਗਾ ਉਹ ਆਪਣਾ ਜੀਵਨ ਸਫਲ ਕਰ ਲਵੇਗਾ।
ਨਹੀਂ ਪਛਾਣ ਪਰ ਹੈ ਕਿਸ ਬਾਲਾ,
ਕਹਿੰਦੇ ਇਹਨਾਂ ਦੀ ਪਛਾਣ ਨਹੀਂ ਆਉਂਦੀ, ਦੇਵੀਆਂ ਦੇਵਤੇ ਜਿਹੜੇ ਆਏ ਨੇ ਇਹਨਾਂ ਨੇ ਮਨੁੱਖਾਂ ਤਨ ਧਾਰੇ ਨੇ ਕਲਗੀਧਰ ਪਾਤਸ਼ਾਹ ਜੀ ਦੇ ਵਿਆਹ ਦੇ ਉਤਸਵ ਵਿੱਚ ਸ਼ਾਮਲ ਹੋਣ ਵਾਸਤੇ।
ਰਿੰਦ ਮੇਲ ਕਰ ਬਿਠੇ ਸਕੇਲਾ,
ਬਹੁਤ ਵੱਡਾ ਪ੍ਰਬੰਧ ਕੀਤਾ ਸੀ ਖੁੱਲੇ ਥਾਂ ਤੇ, ਪਰ ਫਿਰ ਵੀ ਕਹਿੰਦੇ ਤਿਲ ਧਰ ਨੂੰ ਥਾਂ ਨਹੀਂ, ਇੰਨੀ ਜ਼ਿਆਦਾ ਸੰਗਤ ਹੈ ਉੱਥੇ।
ਬਿਨ ਪਛਾਣ ਮੁਦ ਰੇਲ ਸੋ ਚੇਲਾ,
ਇੱਕ ਦੂਸਰੇ ਦੀ ਕਿਸੇ ਨੂੰ ਪਛਾਣ ਨਹੀਂ ਆਉਂਦੀ, ਦੂਰ ਨੇੜੇ ਦੀਆਂ ਸੰਗਤਾਂ ਆਈਆਂ ਨੇ, ਬਹੁਤ ਜ਼ਿਆਦਾ ਸਾਧ ਸੰਗਤ ਉੱਥੇ, ਭੀੜ ਸੰਗਤ ਵੀ ਲੱਗੀ ਹੋਈ ਹੈ ਤੇ ਉਹਦੇ ਵਿੱਚ ਧੱਕਾ ਵੀ ਲੱਗਦਾ, ਪਰ ਕਹਿੰਦੇ ਨੇ ਉਸ ਧੱਕੇ ਨੂੰ ਲੋਕਾਂ ਨੇ ਖੁਸ਼ੀ ਨਾਲ ਹੀ ਜਲ ਲਿਆ। ਜਿੱਥੇ ਸੰਗਤ ਜ਼ਿਆਦਾ ਹੋਵੇ ਸਾਧ ਸੰਗਤ, ਉੱਥੇ ਬੈਠਣਾ ਵੀ ਮੁਸ਼ਕਲ ਹੁੰਦਾ, ਖੜਨਾ ਵੀ ਮੁਸ਼ਕਲ, ਪਰ ਜੇ ਤੇ ਅਗਲੇ ਬੰਨੇ ਉਤਸ਼ਾਹ ਵਾਲਾ ਕੰਮ ਨਾ ਹੋਵੇ ਤਾਂ ਫਿਰ ਬੜੀ ਪਰੇਸ਼ਾਨੀ ਆਉਂਦੀ ਹੈ। ਪਰ ਕਹਿੰਦੇ ਨੇ ਖੁਸ਼ੀ ਨਾਲ ਉਸ ਸਮੇਂ ਨੂੰ ਜਰਿਆ ਸਾਰਿਆਂ ਨੇ, ਭਾਵੇਂ ਧੱਕਾ ਪੈਂਦਾ, ਭਾਵੇਂ ਸੰਗਤ ਬਹੁਤੀ ਹੈ, ਭਾਵੇਂ ਖੜਨਾ ਵੀ ਮੁਸ਼ਕਲ ਹੋਇਆ, ਪਰ ਸਾਰੇ ਖੁਸ਼ੀ ਨਾਲ ਪ੍ਰਸੰਨਤਾ ਨਾਲ ਦੇਖ ਰਹੇ ਹਨ ਉਸ ਉਤਸਵ ਨੂੰ।
ਧਾਰ ਸਮੁਦਾਏ,
ਕਹਿੰਦੇ ਨੇ ਏਦਾਂ ਸੋਹਣੇ ਸੋਹਣੇ ਵਸਤਰ ਮਨੁੱਖਾਂ ਨੇ, ਦੇਵਤਿਆਂ ਨੇ ਪਾਏ ਹੋਏ ਹਨ।
ਮਿਲੇ ਆਣ ਵੋ ਸੇਵਕ ਮਾਏ,
ਇੱਦਾਂ ਆਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਕਰਕੇ ਸਾਰੇ ਹੀ ਆਪਣੇ ਸਮੇਂ ਨੂੰ, ਆਪਣੇ ਜਨਮ ਨੂੰ ਸਫਲਾ ਕਰ ਰਹੇ ਹਨ ਜੀ।
ਜੇ ਆਦਿਕ ਕੋ ਦਰਬ ਵਡੇਰਾ,
ਬਹੁਤ ਜ਼ਿਆਦਾ ਤੁਹਾਨੂੰ ਉਸ ਵੇਲੇ ਲੋੜਵੰਦਾਂ ਨੂੰ ਦਿੱਤਾ ਗਿਆ ਹੈ।
ਦੀਨ ਦਾਨ ਸਤ ਗੁਰ ਦੇ ਸਵੇਰਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਦਾਨੀ ਨੇ, ਉਹਨਾਂ ਵਰਗਾ ਦਾਨੀ ਹੋਰ ਕੋਈ ਨਹੀਂ। ਇੰਨਾ ਖੁਸ਼ੀ ਦਾ ਸਮਾਂ ਤੇ ਵਿਆਹ ਦੇ ਬਹਾਨੇ ਨਾਲ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਈਆਂ ਦੀਆਂ ਇੱਛਾ ਪੂਰੀਆਂ ਕਰ ਦਿੱਤੀਆਂ ਹਨ।
ਦਇਆ ਰਾਮ ਦੇ ਸਮੋਹ ਪਛਾਣਾ,
ਉਸ ਵੇਲੇ ਦਇਆ ਰਾਮ ਪ੍ਰੋਤ ਸੀ ਜਿਹੜਾ ਗੁਰੂ ਘਰ ਵੱਲੋਂ ਸਭ ਤੋਂ ਸ਼੍ਰੋਮਣੀ ਸੀ, ਉਹਨੇ ਇਹ ਸਮਾਂ ਜਾਣਿਆ ਸ਼ੁਭ ਚੰਗਾ।
ਅਗਰੋ ਸਾਕੋ ਚਾਰ ਬਖਾਨਾ,
ਕਹਿੰਦੇ ਨੇ ਉਸ ਵੇਲੇ ਵੀ ਇੱਕ ਇਹ ਵੀ ਮਰਿਆਦਾ ਸੀ ਵੀ ਆਨੰਦ ਕਾਰਜ ਵੇਲੇ ਆਪੋ ਆਪਣੀਆਂ ਗੋਤਾਂ ਲੋਕ ਦੱਸਦੇ ਸਨ। ਦਇਆ ਰਾਮ ਨੇ ਆਖਿਆ ਭਾਈ ਬੜਾ ਸੋਹਣਾ ਸਮਾਂ ਬਣਿਆ, ਦੋਵਾਂ ਪਾਸਿਆਂ ਦੀਆਂ ਗੋਤਾਂ ਮੈਂ ਦੱਸਾਂਗਾ। ਉਹਨੇ ਗੋਤਾਂ ਦੱਸੀਆਂ ਹਨ।
ਹੁਣ ਪਰ ਸਨ ਹਵੈ ਤਨ ਗਣ ਦੀਨਾ,
ਕਹਿੰਦੇ ਨੇ ਸਾਰੀ ਗੱਲ ਜਦੋਂ ਸੁਣ ਗਈ ਹੈ ਗੋਤਾਂ ਤੋਂ, ਸੁਣ ਲਈਆਂ ਦਇਆ ਰਾਮ ਤੋਂ, ਤੇ ਦੋਵੇਂ ਪਾਸਿਆਂ ਦੀ ਸੰਗਤ ਬਹੁਤ ਪ੍ਰਸੰਨ ਹੋਈ।
ਸਕਲ ਸਮਾਜ ਹਰਖ ਮੈਂ ਪੀਨਾ,
ਸਕਲ ਸਮਾਜ ਹਰਖ ਮੈਂ ਪੀਨਾ, ਹਰਖ ਖੁਸ਼ੀ ਨੂੰ ਕਹਿੰਦੇ। ਕਹਿੰਦੇ ਆਉਂ ਸਮਝ ਲਓ ਖੁਸ਼ੀ ਦਾ ਮੀਂਹ ਪੈਣ ਡਿਆ ਉੱਥੇ, ਤੇ ਸਭ ਸੰਗਤਾਂ ਖੁਸ਼ੀ ਦੇ ਵਿੱਚ ਭਿੱਜੀਆਂ ਪਈਆਂ ਹਨ।
ਲਾਵਾਂ ਲੈ ਕਰ ਜਸ ਸਾਜਾ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਲਾਵਾਂ ਹੋਈਆਂ, ਚਾਰ ਚਫੇਰੇ ਵਡਿਆਈ ਹੋਈ ਸੱਚੇ ਪਾਤਸ਼ਾਹ ਜੀ ਦੀ।
ਬੀਜ ਵੇਦ ਕਾ ਉਠੇ ਉਸ ਮਾਜਾ,
ਜਦੋਂ ਨਾਵਾਂ ਦੀ ਸਮਾਪਤੀ ਹੋਈ ਤੇ ਉਥੋਂ ਉੱਠੇ ਹਨ ਸਾਰੇ ਜਾਣੇ।
ਉਂਜ ਮਸਾਲਾ ਜਵਲਤ ਅਗਾਰੀ,
ਕਹਿੰਦੇ ਨੇ ਫਿਰ ਉਸ ਸਮੇਂ ਸਾਰ ਸੰਗਤ ਹਨੇਰਾ ਕੁਝ ਕੁ ਹੋ ਗਿਆ ਹੈ ਤੇ ਮਸ਼ਾਲਾਂ ਜਗਾ ਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਅੱਗੇ ਮਸ਼ਾਲਾਂ ਵਾਲੇ ਤੁਰ ਪਏ ਨੇ।
ਚਾਰ ਮਤਾਬੀ ਜੋਤ ਫੁੱਲ ਵਾਰੀ,
ਆਤਿਸ਼ਬਾਜੀ ਵਾਲਿਆਂ ਨੇ ਫੇਰ ਬਹੁਤ ਖੁਸ਼ੀ ਵਿਚ ਆਤਿਸ਼ਬਾਜੀ ਕੀਤੀ। ਜਦੋਂ ਫੇਰ ਪੂਰੇ ਹੋ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਵਾਂ ਪੂਰੀਆਂ ਕਰ ਲਈਆਂ ਤਾਂ
ਵਾਜੇ ਵਜਦ ਆਏ ਜਨ ਵਾਸੇ,
ਕਹਿੰਦੇ ਏਦਾਂ ਵਾਜੇ ਵੱਜਦੇ ਵੱਜਦੇ ਫੇਰ ਉੱਥੇ ਹੀ ਆ ਗਏ ਨੇ ਜਿੱਥੇ ਬਰਾਤ ਦੇ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਸੀ।
ਸਮੇਂ ਪਰ ਕਾਸ਼
ਕੁਝ ਕੁ ਸਮਾਂ ਸਾਧ ਸੰਗਤ ਫਿਰ ਉੱਥੇ ਬੈਠੇ ਹਨ ਮਹਾਰਾਜ ਸੱਚੇ ਪਾਤਸ਼ਾਹ ਸਮੇਤ ਬਰਾਤ ਦੇ।
ਹਾਰ ਕੋ ਬਹੁਤ ਹਕਾਰੇ,
ਕਹਿੰਦੇ ਸੁਨੇਹਾ ਆ ਗਿਆ ਕਿ ਚਲੋ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਤਿਆਰ ਹੈ, ਸਾਰੀ ਬਰਾਤ ਚੱਲ ਕੇ ਪ੍ਰਸ਼ਾਦਾ ਛਕੇ।
ਗਮਣੇ ਆਨੰਦਤ ਸਾਰੇ,
ਉਹਨਾਂ ਦੀ ਬੇਨਤੀ ਸੁਣ ਕੇ ਸਾਰੀ ਬਰਾਤ ਆਨੰਦ ਨਾਲ ਫਿਰ ਪ੍ਰਸ਼ਾਦਾ ਛਕਣ ਤੁਰ ਪਈ ਹੈ।
ਬਰਾਤ ਬਰਾਤ ਸੋ ਚਿਤ ਹਰ ਖਾਂਦੀ,
ਸਾਰੀ ਬਰਾਤ ਕੋਲੋਂ ਖੁਸ਼ੀ ਸਾਂਭੀ ਨੀ ਜਾਂਦੀ, ਇੰਨੀ ਖੁਸ਼ੀ ਹੈ ਸਾਰਿਆਂ ਦੇ ਮਨਾਂ ਵਿੱਚ।
ਆਤਿਸ਼ਬਾਜੀ ਪੁੰਜ ਛੋਟੰਦੇ,
ਬੜੀ ਆਤਿਸ਼ਬਾਜੀ ਹੋ ਰਹੀ ਹੈ, ਵਾਜੇ ਵੱਜ ਰਹੇ ਹਨ।
ਤੈ ਬਰੂਦ ਪਰੇ ਗਜ ਕੋਰ,
ਕਹਿੰਦੇ ਨੇ ਹਾਥੀ ਤੇ ਘੋੜੇ ਜਿਹੜੇ ਬਰੂਦ ਦੇ ਬਣਾਏ ਹੋਏ ਸਨ ਉਹਨਾਂ ਨੂੰ ਚਲਾਉਂਦੇ ਨੇ ਖੁਸ਼ੀ ਖੁਸ਼ੀ, ਜਿਹਨਾਂ ਦੀ ਇਹ ਡਿਊਟੀ ਹੈ।
ਜਵਲਤ ਬੇਗ ਦੇ ਦੌਰ,
ਕਹਿੰਦੇ ਜਦੋਂ ਉਹਨਾਂ ਦੇ ਪਲੀਤਿਆਂ ਨੂੰ ਅੱਗ ਲਾਈ ਜਾਂਦੀ ਤੇ ਤੇਜ਼ੀ ਨਾਲ ਕੋਈ ਇੱਧਰ ਨੂੰ ਦੌੜਦਾ ਕੋਈ ਉੱਧਰ ਨੂੰ ਦੌੜਦਾ ਹੈ, ਬਰੂਦ ਦੇ ਬਣੇ ਹੋਏ ਹਨ।
ਰਾਦਰ ਝਾਰ ਛੁੱਟਦ ਫਲਵਾਈ,
ਇੱਦਾਂ ਫਲਵਾਈਆਂ ਚੱਲਦੀਆਂ ਨੇ, ਚਰਖੀਆਂ ਚੱਲਦੀਆਂ ਹਨ।
ਚਰਖੇ ਫਿਰਦੇ ਉੱਡਤ ਹਵਾਈ,
ਚਰਖੀਆਂ ਉਹ ਨੇ ਜਿਹੜੀਆਂ ਜ਼ਮੀਨ ਤੇ ਚੱਲਦੀਆਂ, ਹਵਾਈ ਉਹ ਜਿਹੜੀ ਆਕਾਸ਼ ਵੱਲ ਨੂੰ ਜਾਂਦੀ, ਤਰ੍ਹਾਂ ਤਰ੍ਹਾਂ ਦੀ ਆਤਿਸ਼ਬਾਜੀ ਚੱਲ ਰਹੀ ਹੈ।
ਦੇਵ ਦੇਵਨੀ ਦਾਰੁਨ ਬਣੇ,
ਕਈ ਸਾਧ ਸੰਗਤ ਆਤਿਸ਼ਬਾਜੀ ਦੇ ਦੇਵਤੇ ਤੇ ਦੇਵੀਆਂ ਬਣਾਏ ਹੋਏ ਹਨ ਬਰੂਦ ਦੇ ਹੀ।
ਆਦਤ ਬ੍ਰਿੰਦ ਪ੍ਰਕਾਸ਼ਤ ਕਰਨੇ,
ਇੱਦਾਂ ਜਦੋਂ ਸਾਰੇ ਹੀ ਉਹ ਚੱਲੇ ਨੇ ਇਕਦਮ ਤੇ ਆਕਾਸ਼ ਪ੍ਰਕਾਸ਼ ਨਾਲ ਹੀ ਭਰ ਗਿਆ ਸਾਰਾ, ਰੋਸ਼ਨੀ ਰੋਸ਼ਨੀ ਹੋ ਗਈ ਹੈ।
ਸਭ ਮੈਂ ਅਦਕ ਕੁਲਾਹਲ ਹੋਵਾਂ,
ਬਹੁਤ ਜ਼ਿਆਦਾ ਪ੍ਰਸੰਨਤਾ ਸਾਰਿਆਂ ਦੇ ਮਨਾਂ ਵਿੱਚ ਇਹ ਦ੍ਰਿਸ਼ ਵੇਖ ਕੇ ਹੋਈ।
ਅਜਬ ਤਮਾਸ਼ਾ ਨਰਗਨ ਜੋਵਾਂ,
ਲੋਕਾਂ ਨੇ ਅਜੀਬ ਹੀ ਗੌਤਕ ਵੇਖਿਆ, ਕਹਿੰਦੇ ਏਦਾਂ ਦਾ ਆਨੰਦ ਕਾਰਜ, ਏਦਾਂ ਦਾ ਵਿਆਹ ਕਦੀ ਨਹੀਂ ਸੀ ਪਹਿਲਾਂ ਦੇਖਿਆ ਸਾਰੀ ਉਮਰ ਵਿੱਚ।
ਭਾਇਓ ਪ੍ਰਕਾਸ਼ ਅਮਨ ਨਭ ਐਸੇ,
ਕਹਿੰਦੇ ਆਕਾਸ਼ ਵਿੱਚ ਇੰਨਾ ਪ੍ਰਕਾਸ਼ ਤੇ ਇੰਨਾ ਚਾਨਣ ਉਸ ਵੇਲੇ ਹੋਇਆ ਹੈ।
ਬਿਨਾ ਤੇਜ ਤੇ ਬਾਸੁਰ ਜੈਸੇ,
ਕਹਿੰਦੇ ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ, ਜਾਣ ਲਓ ਸੂਰਜ ਤਾਂ ਹੈ ਨੀ ਪਰ ਬਿਨਾ ਤੇਜ ਤੇ ਬਿਨਾ ਸੂਰਜ ਤੋਂ ਹੀ ਸੂਰਜ ਜਿੰਨਾ ਪ੍ਰਕਾਸ਼ ਹੋ ਗਿਆ ਹੈ।
ਮਨ ਹੋ ਮਤਾਬੀ ਪਾਏ ਬਹਾਨਾ,
ਕਹਿੰਦੇ ਮੰਨ ਲਓ ਮਤਾਬੀਆਂ ਦਾ ਹਵਾਈਆਂ ਦਾ ਆਤਿਸ਼ਬਾਜੀ ਦਾ ਤੇ ਸਿਰਫ ਬਹਾਨਾ ਹੀ ਹੈ।
ਗੁਰੂ ਪ੍ਰਕਾਸ਼ ਦਿਖਾਏ ਮਹਾਨਾ,
ਅਸਲ ਵਿੱਚ ਗੁਰੂ ਸਾਹਿਬ ਜੀ ਦੀ ਵਡਿਆਈ ਦਾ ਮਹਿਮਾ ਦਾ ਉਹਨਾਂ ਦੇ ਨੂਰ ਦਾ ਪ੍ਰਕਾਸ਼ ਹੈ। ਗੁਰੂ ਪ੍ਰਕਾਸ਼ ਦਿਖਾਏ ਮਹਾਨਾ, ਕਹਿੰਦੇ ਆਤਿਸ਼ਬਾਜੀ ਦਾ ਤੇ ਬਹਾਨਾ ਹੀ ਸੀ, ਅਸਲ ਵਿੱਚ ਗੁਰੂ ਸਾਹਿਬ ਜੀ ਦਾ ਹੀ ਸਾਰਾ ਪ੍ਰਕਾਸ਼ ਉਹਨਾਂ ਦੀ ਵਡਿਆਈ ਦਾ ਉਹਨਾਂ ਦੇ ਕੌਤਕਾਂ ਦਾ ਹੈ।
ਵੇਖ ਭਏ ਬਿਸਮੇ ਨਰ ਨਾਰੀ,
ਦੇਖ ਕੇ ਬਹੁਤ ਹੈਰਾਨ ਹੁੰਦੇ ਹਨ ਸਾਰੇ ਮਨੁੱਖ ਇਸਤਰੀਆਂ।
ਆਤ ਪ੍ਰਕਾਸ਼ ਨੇ ਕਬ ਹੋਣੇ ਹਾਰੀ,
ਕਹਿੰਦੇ ਆਕਾਸ਼ ਵਿੱਚ ਪਹਿਲਾਂ ਕਦੇ ਇੰਨਾ ਪ੍ਰਕਾਸ਼ ਨੀ ਅਸੀਂ ਵੇਖਿਆ, ਇਹ ਸਾਰਾ ਪ੍ਰਕਾਸ਼ ਸਿਰਫ ਆਤਿਸ਼ਬਾਜੀ ਦਾ ਨਹੀਂ ਹੋ ਸਕਦਾ ਹੈ।
ਮੰਦ ਮੰਦ ਚੱਲ ਕੇ ਸਭ ਗਏ,
ਬਹੁਤ ਹੈਰਾਨ ਹਨ ਸਾਰੇ। ਇਸੇ ਤਰ੍ਹਾਂ ਬਰਾਤ ਸਹਜੇ ਸਹਜੇ ਚੱਲ ਪਈ ਤੇ ਜਿੱਥੇ ਪ੍ਰਸ਼ਾਦਾ ਛਕਣ ਦਾ ਪ੍ਰਬੰਧ ਕੀਤਾ ਸੀ ਉੱਥੇ ਪਹੁੰਚ ਗਈ ਹੈ।
ਔਰ ਆਏ ਸੋ ਮਿਲ ਤੈ ਪਾਏ,
ਇਸੇ ਤਰ੍ਹਾਂ ਭਾਈ ਹਰਜਾਸ ਜੀ ਫੇਰ ਜੀ ਆਇਆ ਕਹਿਣ ਵਾਸਤੇ ਦਰਵਾਜੇ ਤੋਂ ਬਾਹਰ ਆਏ ਹਨ ਆਪਣੇ ਸਕੇ ਸੰਬੰਧੀਆਂ ਨੂੰ ਨਾਲ ਲੈ ਕੇ ਜੀ।
ਆਦਰ ਅੰਦਰ ਜਾਏ ਬਿਠਾਰੇ,
ਬਹੁਤ ਆਦਰ ਸਤਿਕਾਰ ਨਾਲ ਅੰਦਰ ਜਾ ਕੇ ਬਿਠਾਇਆ ਕਲਗੀਧਰ ਪਾਤਸ਼ਾਹ ਜੀ ਨੂੰ, ਸਾਰੀ ਬਰਾਤ ਨੂੰ।
ਸੁੰਦਰ ਕਰ ਪੰਗਤ ਇੱਕ ਸਾਰੇ,
ਬੜੀ ਸੁੰਦਰ ਪੰਗਤ ਬਣਾ ਦਿੱਤੀ ਇੱਕ ਸਾਰ ਸਾਰੀਆਂ ਸੰਗਤਾਂ ਦੀ।
ਉੜ ਚੌਂਕੀ ਪਰ ਆਸਨ ਡਾਸਾ,
ਇੱਕ ਬਹੁਤ ਸੋਹਣੀ ਚੌਂਕੀ ਦੇ ਉੱਤੇ ਬਹੁਤ ਸੋਹਣਾ ਬਸਤਰ ਵਿਛਾਇਆ ਕਲਗੀਧਰ ਪਾਤਸ਼ਾਹ ਜੀ ਦੇ ਬੈਠਣ ਲਈ।
ਹੋਰ ਬੈਠੇ ਤਿਸ ਪਰ ਢਿੱਗ ਦਾਸਾ,
ਮਹਾਰਾਜ ਉਸ ਸੁੰਦਰ ਚੌਂਕੀ ਉੱਤੇ ਸਭਾਏਮਾਨ ਹੋਏ ਨੇ ਤੇ ਬਹੁਤ ਸਾਰੇ ਦਾਸ ਸੇਵਾਦਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਾਰ ਚਫੇਰੇ ਖੜੇ ਹਨ।
ਪਰੋਸਨ ਹਰ ਆਏ ਸਮੁਦਾਏ,
ਕਹਿੰਦੇ ਨੇ ਜਿਹੜੇ ਪਰੋਸਣ ਵਾਲੇ ਸਨ, ਰਸੋਈਏ ਸਨ, ਸੂਪਕਾਰ ਸਨ, ਉਹਨਾਂ ਆਪਣੀ ਡਿਊਟੀ ਸਾਹਿਬ ਲਈ ਸਾਧ ਸੰਗਤ ਉਹ ਪਰੋਸਣ ਲੱਗ ਪਏ ਪ੍ਰਸ਼ਾਦਾ ਸਾਰੀ ਬਰਾਤ ਨੂੰ।
ਧਰੇ ਥਾਲ ਸਭ ਕੇ ਅਗੂ ਆਏ,
ਵੱਡੇ ਵੱਡੇ ਥਾਲ ਸਾਰਿਆਂ ਦੇ ਅੱਗੇ ਰੱਖ ਦਿੱਤੇ ਗਏ ਹਨ।
ਮੋਦਕ ਖੁਰਮੈ ਨੁਗਦੀ ਕਣੀ,
ਕੀ ਵਰਤਾਇਆ ਕਹਿੰਦੇ ਮੋਦਕ, ਮੋਦਕ ਹੁੰਦੇ ਲੱਡੂ, ਖੁਰਮੇ, ਖੁਰਮੇ ਕਹਿੰਦੇ ਸ਼ੱਕਰ ਪਾਰਿਆਂ ਨੂੰ, ਨੁਗਦੀ, ਨੁਗਦੀ ਕਹਿੰਦੇ ਬੂੰਦੀ ਨੂੰ, ਲੱਡੂ ਬੂੰਦੀ ਸ਼ੱਕਰ ਪਾਰੇ ਵਰਤਾਏ ਗਏ ਬਰਾਤੀਆਂ ਨੂੰ।
ਘੇਵਰ ਗਿਰਦ ਸਿਤਾ ਗਨ ਸਾਨੀ,
ਘੇਵਰ ਕਹਿੰਦੇ ਨੇ ਸਾਧ ਸੰਗਤ ਜਦੋਂ ਚਿੱਟੀ ਖੰਡ ਖੰਡ ਘਿਓ ਵਿੱਚ ਮਿਲਾ ਦਿੱਤੀ ਜਾਵੇ ਤੇ ਉਹਨੂੰ ਕਹਿ ਦਿੰਦੇ ਨੇ ਘੇਵਰ ਬਣ ਗਿਆ, ਘੇਵਰ ਵਰਤਾ ਪਾਇਆ ਗਿਆ ਹੈ।
ਬਾਦਲ ਮਹਾ ਅੰਮ੍ਰਿਤੀ ਦੀਨ,
ਬਹੁਤ ਹੀ ਸਵਾਦ ਅੰਮ੍ਰਿਤੀਆਂ ਵਰਤਾਈਆਂ ਗਈਆਂ। ਅੰਮ੍ਰਿਤੀ ਸਾਹਿਬ ਸਿੰਘ ਜਲੇਬੀਆਂ ਦੀ ਸ਼ਕਲ ਦੀ ਹੁੰਦੀ ਹੈ, ਮਹਾਂ ਦੇ ਆਟੇ ਦੀ ਤਿਆਰ ਕੀਤੀ ਹੋਈ।
ਮੇਵੇ ਬ੍ਰਿੰਦ ਮਿਲਾਵਣ ਕੀਨ,
ਬਹੁਤ ਸਾਰੇ ਮੇਵੇ ਵਰਤਾਏ ਗਏ ਉਸ ਵੇਲੇ ਬਰਾਤ ਸਾਰੀ ਨੂੰ।
ਉਰਤ ਭਰੋਸੇ ਉਹ ਚੰਦਰਨ ਚਾਰੂ,
ਕਹਿੰਦੇ ਨੇ ਵਰਤਾਉਣ ਵਾਲੇ ਬੜੇ ਸਿਆਣੇ ਤੇ ਸੁਲਝੇ ਹੋਏ ਨੇ, ਬੜੇ ਤਰੀਕੇ ਨਾਲ ਆਪਣੀ ਡਿਊਟੀ ਸੇਵਾ ਸਮਝ ਕੇ ਕਰਦੇ ਹਨ।
ਆਣ ਲੱਗੇ ਬਲ ਸਵਾਦ ਆਹਾਰੂ,
ਫਿਰ ਸਾਰੀ ਬਰਾਤ ਕਲਗੀਧਰ ਪਾਤਸ਼ਾਹ ਜੀ ਦੀ ਆਗਿਆ ਪਾ ਕੇ ਛਕਣ ਲੱਗ ਪਏ।
ਸਾਰੇ ਦੇ ਦਾਰੇ ਵਿੱਚ ਗੀਤ,
ਕਹਿੰਦੇ ਵਿੱਚ ਖੁਸ਼ੀ ਦੇ ਗੀਤ ਗਾਏ ਜਾ ਰਹੇ ਹਨ।
ਸੁਨਾਵਤ ਸੁੰਦਰ ਰੀਤ,
ਬਹੁਤ ਸੁੰਦਰ ਰੀਤੀ ਨਾਲ ਸਾਰਿਆਂ ਨੂੰ ਸੁਣਾ ਕੇ ਖੁਸ਼ੀ ਦੇ ਗੀਤ ਗਾਏ ਜਾ ਰਹੇ ਹਨ।
ਜੀਲੀ ਸੁਰ ਵਧੂ ਅਦਕ ਬਰਿੰਦ,
ਕਹਿੰਦੇ ਨੇ ਵਿੱਚ ਦੇਵਤਿਆਂ ਦੀਆਂ ਘਰ ਵਾਲੀਆਂ ਨੇ ਸੇਵਾ ਲੈ ਰਹੀਆਂ।
ਕੰਠ ਮਨੋਹਰ ਬੇਂਕ ਮਨਿੰਦ,
ਕਹਿੰਦੇ ਨੇ ਮਿੱਠੇ ਗਲੇ ਤੋਂ ਉਹ ਵੀ ਖੁਸ਼ੀ ਦੇ ਗੀਤ ਗਾ ਰਹੀਆਂ ਨੇ ਤੇ ਸਾਧ ਸੰਗਤ ਤੇ ਅਚੰਭੇ ਵਾਲੀ ਗੱਲ ਨਹੀਂ। ਵਿਦਵਾਨਾਂ ਲਿਖਿਆ ਕਹਿੰਦੇ ਨੇ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸਮੇਂ ਸਮੇਂ ਤੇ ਦੇਵਤੇ ਆਉਂਦੇ। ਇੱਥੋਂ ਤੱਕ ਵੀ ਸੱਤ ਪੁਰਸ਼ਾਂ ਨੇ ਸਾਧ ਸੰਗਤ ਲਿਖਿਆ, ਕਹਿੰਦੇ ਨੇ ਜਿੱਥੇ ਪੂਰਾ ਦਰਬਾਰ ਸਜਾ ਕੇ ਸੋਹਣੇ ਤਰੀਕੇ ਨਾਲ ਸ਼ਰਧਾ ਭਾਵਨਾ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤਾ ਹੋਵੇ ਤੇ ਸਾਧ ਸੰਗਤ ਸ਼ੁੱਧ ਬਾਣੀ ਦਾ ਉੱਥੇ ਚੱਲਦਾ ਹੋਵੇ ਉਚਾਰਣ ਤੇ ਬੇਅੰਤ ਗੁਪਤ ਨੂੰ ਆਣ ਕੇ ਉੱਥੇ ਗੁਰੂ ਕੀ ਬਾਣੀ ਸੁਣਦੀਆਂ, ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਤਾਂ ਹੀ ਦਰਬਾਰ ਸਜਾਇਆ ਜਾਂਦਾ ਗੁਰੂ ਦੇ, ਗੁਰੂ ਕੀ ਬਾਣੀ ਦੇ ਦਰਸ਼ਨ ਕਰਨ ਵਾਸਤੇ ਗੁਪਤ ਰੂਹਾਂ ਸਮੇਂ ਸਮੇਂ ਤੇ ਸਾਧ ਸੰਗਤ ਆਉਂਦੀਆਂ। ਮਹਾਂਪੁਰਸ਼ਾਂ ਬਚਨ ਵੀ ਸੁਣਾਇਆ, ਜਦੋਂ ਨਾਰਦ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸਾਧ ਸੰਗਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ, ਬੇਨਤੀ ਕੀਤੀ ਆਪਣੇ ਚਰਨਾਂ, ਆਪਣੇ ਜਨਮ ਨੂੰ ਸਾਧ ਸੰਗਤ ਮਹਾਰਾਜ ਦੇ ਚਰਨਾਂ ਉੱਤੇ ਮੱਥਾ ਲਾ ਕੇ ਸਫਲਾ ਉਹਨੇ ਕੀਤਾ। ਨਾਲ ਹਮਾਯੂ ਪੰਖੀ ਦੇ ਖੰਭ ਲੈ ਕੇ ਆਇਆ ਸੀ, ਤੁਸੀਂ ਬਹੁਤ ਵਾਰ ਇਹ ਪ੍ਰਸੰਗ ਸੁਣਿਆ ਹੋਵੇਗਾ। ਇਸ ਲਈ ਜਦੋਂ ਕੋਈ ਸਾਧ ਸੰਗਤ ਇਹੋ ਜਿਹਾ ਸਮਾਂ ਬਣਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਦਾ ਰੂਪ ਨੇ, ਸ੍ਰਿਸ਼ਟੀ ਦੀ ਕਲਿਆਣ ਵਾਸਤੇ ਉਹਨਾਂ ਨੇ ਪੰਜਾਂ ਤੱਤਾਂ ਦਾ ਸਰੀਰ ਸਾਨੂੰ ਵਿਖਾ ਲਿਆ ਤੇ ਕੌਤਕ ਕਰਨ ਵਾਸਤੇ ਸਾਡਾ ਭਲਾ ਕਰਨ ਲਈ ਧਰਤੀ ਉੱਤੇ ਸਾਧ ਸੰਗਤ ਉਹਨਾਂ ਨੇ ਉਤਾਰ ਲਿਆ। ਦੇਵਤੇ ਤੇ ਦੇਵੀਆਂ ਆਪਣਾ ਜਨਮ ਸਫਲਾ ਕਰਨ ਵਾਸਤੇ ਸਾਧ ਸੰਗਤ ਮਹਾਰਾਜ ਦੀ ਹਜ਼ੂਰੀ ਚ ਆਉਂਦੇ ਆ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਗਏ ਪਹਿਲੀ ਵਾਰ ਤੇ ਰਾਤ ਮਹਾਰਾਜ ਜੀ ਦੀ ਸੇਵਾ ਵਿੱਚ ਸਨ, 2 ਵਜੇ ਤੋਂ ਬਾਅਦ ਇੱਕ ਲਾਲ ਕੱਪੜਿਆਂ ਵਾਲੀ ਬੀਬੀ ਨੂੰ ਝਾੜੂ ਦਿੰਦਿਆਂ ਵੇਖ ਕੇ ਪੁੱਛਿਆ ਸੀ ਵੀ ਬੀਬੀ ਤੂੰ ਕੌਣ ਹੈ ਇਸ ਵੇਲੇ, ਤੇ ਆਖਿਆ ਸੀ ਜਿਹਦੇ ਦਰਸ਼ਨ ਕਰਨ ਵਾਸਤੇ ਜੱਥਾ ਲੈ ਕੇ ਚੱਲੇ ਜੇ, ਮੈਂ ਉਹ ਜਵਾਲਾ ਮਾਈ ਹਾਂ। ਹੈਰਾਨ ਹੋ ਗਿਆ, ਆਖਿਆ ਤੂੰ ਇੱਥੇ, ਲੋਕ ਤੇਰੇ ਦਰਸ਼ਨ ਕਰਨ ਜਵਾਲਾ ਜੀ ਜਾਂਦੇ ਨੇ। ਆਖਿਆ ਮੈਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਰੋਜ਼ ਝਾੜੂ ਮਾਰਨ ਆਉਂਦੀ ਹੈ, ਇਹ ਦੀਨ ਦੁਨੀਆਂ ਦੇ ਵਾਲੀ ਨੇ, ਇੱਥੋਂ ਦਾਤਾਂ ਪ੍ਰਾਪਤ ਕਰਕੇ ਮੈਂ ਆਪਣੇ ਸ਼ਰਧਾ ਵਾਲਿਆਂ ਵਿੱਚ ਅੱਗੇ ਵੰਡਦੀਆਂ। ਅਸਲ ਵਿੱਚ ਤਿੰਨਾਂ ਲੋਕਾਂ ਦੇ ਦਾਤੇ ਨੇ ਇਹ। ਤੇ ਭਾਈ ਭਗੀਰਥ ਨੂੰ ਵੀ ਸਾਧ ਸੰਗਤ ਦੇਵੀ ਨੇ ਪ੍ਰਗਟ ਹੋ ਕੇ ਇਹੋ ਬਚਨ ਕੀਤੇ ਸਨ। ਮਲਸੀਆਂ ਦਾ ਰਹਿਣ ਵਾਲਾ ਸੀ, ਜਦੋਂ ਮੁਕਤੀ ਮੰਗੀ ਤੇ ਉਸ ਵੇਲੇ ਆਖਿਆ ਸੀ ਵੀ ਮੁਕਤੀ ਦੇ ਦਾਤੇ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਿਲਕੁਲ ਹੀ ਕੋਲ ਨੇ ਸੁਲਤਾਨਪੁਰ ਦੀ ਧਰਤੀ ਤੇ, ਜੇ ਤੈਨੂੰ ਗੁਰਮੁਖਾਂ ਮੁਕਤੀ ਚਾਹੀਦੀ ਫਿਰ ਉਹਨਾਂ ਦੇ ਚਰਨਾਂ ਵਿੱਚ ਜਾਣਾ ਪਵੇਗਾ। ਦੇਵੀ ਦਾ ਪ੍ਰੇਰਿਆ ਭਾਈ ਭਗੀਰਥ ਸੁਲਤਾਨਪੁਰ ਗੁਰੂ ਨਾਨਕ ਪਾਤਸ਼ਾਹ ਜੀ ਕੋਲੇ ਗਿਆ ਸੀ। ਇਸ ਕਰਕੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਕਲਗੀਧਰ ਪਾਤਸ਼ਾਹ ਜੀ ਦੇ ਵਿਆਹ ਦੇ ਉਤਸਵ ਵਿੱਚ ਦੇਵ ਤੇ ਦੇਵੀਆਂ ਆਏ ਹੋਏ ਹਨ।
ਸਭ ਸਹਿਤ ਸਮਾਜਾ,
ਕਹਿੰਦੇ ਨੇ ਸਭ ਬੜੇ ਖੁਸ਼ ਨੇ, ਖੁਸ਼ੀਆਂ ਹੀ ਖੁਸ਼ੀਆਂ ਹਨ ਚਾਰ ਚਫੇਰੇ।
ਮੈਂ ਉਸ਼ਾ ਵਿਦਾਲ ਬਿਰਾਜਾ,
ਉਸ ਵੇਲੇ ਸਮਾਂ ਹੀ ਸਾਧ ਸੰਗਤ ਤੇ ਖੁਸ਼ੀ ਦਾ ਹੈ, ਮਹਾਰਾਜ ਦੇ ਦਰਸ਼ਨ ਹੋ ਰਹੇ ਨੇ, ਕਲਗੀਧਰ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੈ।
ਹੁਣ ਸੁਣ ਭੇਖ ਵੇਖ ਦੋਹੇ ਦੇਸ ਹਰ ਠੈ,
ਕਹਿੰਦੇ ਨੇ ਦੋਵੇਂ ਦਿਸ਼ਾਵਾਂ ਦੀਆਂ ਸੰਗਤਾਂ ਹੀ ਵੇਖ ਵੇਖ ਕੇ ਸੁਣ ਸੁਣ ਕੇ ਖੁਸ਼ੀਆਂ ਦੇ ਗੀਤਾਂ ਨੂੰ ਪ੍ਰਸੰਨ ਹਨ।
ਮਨੋ ਆਨੰਦ ਉਨਮਕਾਰ ਬਰਖ ਹੈ,
ਕਹਿੰਦੇ ਸਮਝ ਲਓ ਵੀ ਆਨੰਦ ਦੀ ਵਰਖਾ ਹੀ ਹੋ ਰਹੀ ਉਸ ਵੇਲੇ ਉੱਥੇ, ਖੁਸ਼ੀਆਂ ਦਾ ਮੀਂਹ ਪੈ ਰਿਹਾ ਹੈ ਜੀ। ਸਹਿਜੇ ਸਹਿਜੇ ਸਾਰਿਆਂ ਨੇ ਪ੍ਰਸ਼ਾਦ ਛਕਿਆ ਹੈ ਉੱਥੇ ਬੈਠ ਕੇ।
ਅਦਕ ਉਜੇਡ ਬਿਖੇ ਤਨ ਡਾਰਾ,
ਕਹਿੰਦੇ ਨੇ ਵਿਸ਼ੇਸ਼ ਕਰਕੇ ਜਿਹੜਾ ਬਰਾਤ ਦੇ ਖਾਣ ਲਈ ਸੰਗਤਾਂ ਦੇ ਖਾਣ ਲਈ ਬਣਾਇਆ ਸੀ ਸ਼ਰਧਾ ਭਾਵਨਾ ਵਾਲਿਆਂ ਨੇ।
ਹਾਕੁਲ ਛੰਦ ਪੁਣ ਪਾਣ ਪਾਣ ਕਰ ਪਾਣਾ,
ਕਹਿੰਦੇ ਨੇ ਫਿਰ ਸਾਰਿਆਂ ਨੂੰ ਜਲ ਛਕਾਇਆ ਗਿਆ ਤੇ ਹੱਥ ਧਵਾਏ ਗਏ ਸਤਿਕਾਰ ਵਜੋਂ।
ਮੁਖ ਜੁਰੀ ਬਖਾਰਨ ਠਾਣਾ,
ਫਿਰ ਕਹਿੰਦੇ ਨੇ ਮੁਖ ਤੋਂ ਚੂਲੀਆਂ ਕਰਵਾਈਆਂ ਸਾਰਿਆਂ ਦੀਆਂ ਅਦਬ ਸਤਿਕਾਰ ਨਾਲ।
ਰਬ ਉੱਠੇ ਬਹਿ ਚੱਲ ਆਏ,
ਪ੍ਰਸ਼ਾਦਾ ਛਾ ਕੇ ਸਾਰੀ ਬਰਾਤ ਬਾਹਰ ਆ ਗਈ ਹੈ।
ਜਨਵਾਸ ਪਹੁੰਚੇ ਤਪਤਾਏ,
ਉੱਥੇ ਪਹੁੰਚ ਗਏ ਜਿੱਥੇ ਬਰਾਤ ਦੇ ਬੈਠਣ ਲਈ ਪ੍ਰਬੰਧ ਕੀਤਾ ਸੀ। ਫਿਰ ਸਾਰੀ ਰਾਤ ਸੁੱਖ ਨਾਲ ਸੌ ਕੇ ਬਰਾਤ ਨੇ ਬਤੀਤ ਕੀਤੇ।
ਹੁਣ ਭਾਈ ਬਰਾਤ ਸਭ ਜਾਗੇ,
ਅੰਮ੍ਰਿਤ ਵੇਲਾ ਹੋਇਆ ਤੇ ਸਾਰੀ ਬਰਾਤ ਫਿਰ ਜਾਗੀ ਹੈ।
ਗੁਰਬਾਣੀ ਗਾਵਣ ਲੱਗੇ,
ਆਪੋ ਆਪਣੇ ਸਾਧ ਸੰਗਤ ਆਸਣਾਂ ਤੇ ਬੈਠ ਕੇ ਗੁਰਬਾਣੀ ਗਾਉਣ ਲੱਗ ਪਏ, ਸਾਰੇ ਨਿਤਨੇਮ ਕਰਨ ਲੱਗ ਪਏ।
ਹਨ। ਸਤਨਾਮ ਸਿਮਰ ਉਰ ਮਹੀਆ,
ਕਹਿੰਦੇ ਨੇ ਸਤਨਾਮ ਵਾਹਿਗੁਰੂ ਦਾ ਸਿਮਰਨ ਹੋਣ ਲੱਗ ਪਿਆ ਉਸ ਵੇਲੇ ਸਭ ਥਾਵਾਂ ਤੇ।
ਜੈਕਾਰ ਹੋਤ ਜੈ ਕਹੀਆ,
ਜਿਸ ਪਾਸੇ ਵੇਖੋ ਉਸ ਵੇਲੇ ਗੁਰਬਾਣੀ ਦੀਆਂ ਧੁਨਾਂ ਸੁਣਦੀਆਂ ਹਨ, ਕੰਨਾਂ ਵਿਚ ਪੈਂਦੀਆਂ ਨੇ।
ਗੁਰ ਲੀਲਾ ਅਦਕ ਬਿਲਾਸਾ,
ਕਹਿੰਦੇ ਗੁਰੂ ਸਾਹਿਬ ਜੀ ਦੇ ਕੌਤਕ ਤੇ ਲੀਲਾ ਬਹੁਤ ਜ਼ਿਆਦਾ ਹੈ, ਕੋਈ ਸਮਝ ਨੀ ਸਕਦਾ ਮਹਾਰਾਜ ਜੀ ਦੇ ਸਾਰੇ ਕੌਤਕਾਂ ਨੂੰ।
ਆਪ ਜਾਣੈ ਬੜੋ ਪ੍ਰਕਾਸ਼ਾ,
ਚਾਰ ਚੁਫੇਰੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਮਹਾਰਾਜ ਦੀ ਹਜ਼ੂਰੀ ਵਿਚ ਬਾਣੀ ਪੜ੍ਹੀ ਜਾ ਰਹੀ ਹੈ ਗੁਰੂ ਕੇ ਸਿੱਖਾਂ ਵੱਲੋਂ।
ਸਭ ਸਿੱਧਾਂ ਨਿਤ ਖੜੀ ਹੈ,
ਕਹਿੰਦੇ ਸਭ ਰਿਧੀਆਂ ਸਿੱਧੀਆਂ ਉਸ ਵੇਲੇ ਹੱਥ ਜੋੜ ਕੇ ਖੜੀਆਂ ਨੇ ਉਸ ਥਾਂ ਤੇ।
ਜੋ ਚਾਹੈ ਸੋ ਤੁਰਤ ਕਰੀ ਹੈ,
ਕਹਿੰਦੇ ਨੇ ਜਿਸ ਚੀਜ਼ ਦੀ ਲੋੜ ਪੈਂਦੀ ਰਿਧੀਆਂ ਸਿੱਧੀਆਂ ਹੀ ਭੱਜੀਆਂ ਫਿਰਦੀਆਂ, ਕੰਮ ਕਰਨ ਵਾਸਤੇ ਕਿਸੇ ਚੀਜ਼ ਦੀ ਹੁਣ ਤਾਈ ਆਉਣ ਹੀ ਨੀ ਦਿੰਦੀਆਂ ਹਨ। ਰਿੱਧ ਸਿੱਧ ਨਾਵੈ ਕੀ ਦਾਸੀ, ਨਾਮ ਜਪਣ ਵਾਲਿਆਂ ਦੇ ਪਿੱਛੇ ਤੁਰੀਆਂ ਫਿਰਦੀਆਂ, ਜਿੱਥੇ ਆਪ ਹੀ ਪਰਮੇਸ਼ਰ ਬੈਠਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿ ਉਹਨਾਂ ਰਿਧੀਆਂ ਸਿੱਧੀਆਂ ਸੇਵਾ ਕਰਦੀਆਂ ਹੋਣਗੀਆਂ।
ਕਮੀ ਨਹੀਂ ਕਾਈ,
ਕਹਿੰਦੇ ਕਿਸੇ ਵਸਤੂ ਦੀ ਕਿਸੇ ਪਦਾਰਥ ਦੀ ਕੋਈ ਕਮੀ ਨੀ ਆਈ, ਭਾਵੇਂ ਇੰਨੀ ਵੱਡੀ ਗਿਣਤੀ ਵਿਚ ਸੰਗਤਾਂ ਸਨ ਉੱਥੇ।
ਵਿਖੀ ਤਹਾਂ ਸਵਾਈ,
ਕਹਿੰਦੇ ਜਿਸ ਪਾਸੇ ਵੀ ਨਜ਼ਰ ਮਾਰੋ ਸਭ ਪਦਾਰਥ ਵਾਧੂ ਹੀ ਤੁਰੇ ਫਿਰਦੇ ਹਨ।
ਸਭ ਲੈਣ ਦੇਣ ਬਹੁਵਾ,
ਲੈਣ ਦੇਣ ਬਹੁਤ ਜ਼ਿਆਦਾ ਹੋਇਆ, ਪੂਰਾ ਸ਼ਹਿਰ ਵਸ ਗਿਆ ਸਮਝੋ ਉਸ ਵੇਲੇ ਉੱਥੇ ਗੁਰੂ ਕਾ ਲਾਹੌਰ।
ਨਹੀਂ ਘਾਟਾ ਕਿਸਮੋ ਜੋਵਾ,
ਕਿਸੇ ਪਾਸੇ ਕੋਈ ਘਾਟਾ ਨੀ ਸਾ, ਸੰਗਤ ਆਇਆ ਹੈ।
ਦੋਹਰਾ ਜਾਮ ਨਿਸ਼ਾ ਦੇ ਗਾਵੇ ਆਸਾ ਵਾਰ ਸੁਹਾਏ,
ਫਿਰ ਸਾਧ ਸੰਗਤ ਜਦੋਂ ਦਿਨ ਚੜ੍ਹਨ ਵਾਲਾ ਜਿਹਾ ਹੋਇਆ, ਜੇ ਇੱਕ ਪਹਿਰ ਰਾਤ ਬਾਕੀ ਰਹਿੰਦੀ ਹੈ ਜਾਮ ਪਹਿਰ ਨੂੰ, ਕਹਿੰਦੇ ਉਸ ਵੇਲੇ ਫਿਰ ਮਹਾਰਾਜ ਦੀ ਹਜ਼ੂਰੀ ਵਿਚ ਰਬਾਬੀ ਸਿੰਘ ਆਏ, ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ ਹੈ।
ਬਰਿੰਦਰ ਬਾਬੀ ਰਸ ਕਰੇ ਰਾਗ ਅਨੇਕ ਸੁਣਾਏ,
ਇਹਨੇ ਰਾਗਾਂ ਵਿਚ ਸ਼ਬਦਾਂ ਨੂੰ ਪਾ ਪਾ ਕੇ ਗੁਰੂ ਦੇ ਸਿੱਖਾਂ ਨੇ ਰਬਾਬੀ ਸਿੰਘਾਂ ਨੇ ਗੁਰੂ ਕੀ ਬਾਣੀ ਦੇ ਕੀਰਤਨ ਕੀਤੇ ਆਸਾ ਜੀ ਦੀ ਵਾਰ ਦੇ ਵਿਚ।
ਆਕਲ ਚੰਦ ਸਿੱਖ ਸੁਣੇ ਪ੍ਰੇਮ ਉਪਜਾਏ,
ਸਿੱਖ ਬੜੇ ਪ੍ਰੇਮ ਨਾਲ ਉਸ ਵੇਲੇ ਸੁਣ ਰਹੇ ਹਨ, ਮਹਾਰਾਜ ਜੀ ਦੇ ਦਰਸ਼ਨ ਹੋ ਰਹੇ ਨੇ, ਕੰਨਾਂ ਵਿਚ ਗੁਰੂ ਕੀ ਬਾਣੀ ਪੈ ਰਹੀ ਹੈ।
ਮਨੁੱਖ ਕਰ ਸਫਲ ਆਏ,
ਸਾਰੇ ਨੇ ਜਾਣ ਲਿਆ ਕਿ ਮਨੁੱਖਾ ਸਰੀਰ ਹੀ ਸਾਡਾ ਸਫਲਾ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਣ ਕੇ ਦਰਸ਼ਨ ਕਰਕੇ।
ਨਰ ਬੜੀ ਬਰਾਤ ਸਭ ਜਾਗੇ,
ਕਹਿੰਦੇ ਨੇ ਵੱਡੇ ਤੜਕੇ ਤੋਂ ਸਾਰੀਆਂ ਸੰਗਤਾਂ ਜਾਗ ਰਹੀਆਂ ਹਨ।
ਲਗੇ ਦੁੰਦਵ ਬਾਜਣ ਲਾਗੇ,
ਆਸਾ ਜੀ ਦੀ ਵਾਰ ਦੇ ਭੋਗ ਪਏ ਤੇ ਫਿਰ ਨਗਾਰੇ ਉੱਤੇ ਚੋਟ ਪਈ ਹੈ।
ਨੌਬਤ ਕੀ ਮਨ ਪਾਈ,
ਕਹਿੰਦੇ ਏਦਾਂ ਨੌਬਤ ਵੀ ਸਾਧ ਸੰਗਤ ਨੌਬਤ ਵੱਜਦੀ, ਕਹਿੰਦੇ ਧੁਨੀ ਜਦੋਂ ਨੌਬਤ ਵੱਜਣ ਦੀ ਕੰਨਾਂ ਵਿਚ ਕੋਈ ਪਤਾ ਲੱਗਿਆ ਕਿ ਆਸਾ ਜੀ ਦੀ ਵਾਰ ਦੇ ਭੋਗ ਪੈਣ ਲੱਗੇ ਹਨ।
ਨਰ ਨਾਰੇ ਆਨੰਦ ਉਪਜਾਈ,
ਸਭ ਮਨੁੱਖ ਇਸਤਰੀਆਂ ਉਸ ਵੇਲੇ ਆਨੰਦ ਨਾਲ ਉੱਥੇ ਆਣ ਕੇ ਜੁੜ ਗਏ ਹਨ।
ਹੁਣ ਵਜੇ ਸਭ ਹੀ ਵਾਜੇ,
ਫਿਰ ਸਾਰੇ ਸਾਧ ਸੰਗਤ ਵਾਜੇ ਵੱਜੇ ਹਨ ਖੁਸ਼ੀਆਂ ਦੇ। ਕਹਿੰਦੇ ਜਿਨ੍ਹਾਂ ਦੀਆਂ ਦੂਰ ਤੱਕ ਰਵਾਜਾਂ ਜਾਂਦੀਆਂ ਨੇ ਸਭ ਸੰਗਤਾਂ ਉੱਥੇ ਪਹੁੰਚੀਆਂ, ਆਸਾ ਜੀ ਦੀ ਵਾਰ ਦੇ ਭੋਗ ਪਏ, ਸਭ ਸੰਗਤਾਂ ਨੇ ਨਾਲ ਮਹਾਰਾਜ ਦੇ ਦਰਸ਼ਨ ਕੀਤੇ, ਗੁਰੂ ਕੀ ਬਾਣੀ ਸੁਣੀ, ਆਪਣਾ ਜਨਮ ਸਫਲਾ ਕੀਤਾ ਜੀ।
ਦੋਹਰਾ ਪੋਸ਼ ਸੁਖਮ ਬਸਨ ਕੀ ਅਦਗਜ ਬਣੀ ਨਵੀਨ,
ਇੱਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿਚ ਜਦੋਂ ਦੀਵਾਨਾਂ ਦੀ ਸਮਾਪਤੀ ਹੋਈ ਤੇ ਕਲਗੀਧਰ ਪਾਤਸ਼ਾਹ ਜੀ ਨੇ ਸਾਧ ਸੰਗਤ ਉਸ ਦਿਨ ਬਹੁਤ ਸੋਹਣਾ ਕੀਮਤੀ ਵਸਤਰ ਪਹਿਨਿਆ ਹੋਇਆ ਹੈ ਆਪਣੇ ਤਨ ਉੱਤੇ।
ਨਿਤ ਬਖਾਰ ਬੋ ਹੋਏ ਤਿੰਨ ਪਹਿਰ ਗੁਰੂ ਪਰਬੀਨ,
ਨਿਧਾ ਪ੍ਰਤੀ ਇਸੇ ਤਰ੍ਹਾਂ ਦੇ ਸੁੰਦਰ ਕੀਮਤੀ ਵਸਤਰ ਪਾ ਕੇ ਉੱਪਰ ਕਲਗੀਧਰ ਪਾਤਸ਼ਾਹ ਸੋਹਣੇ ਸ਼ਸਤਰ ਸਜਾਉਂਦੇ ਹਨ ਆਪਣੇ ਸਰੀਰ ਉੱਤੇ।
ਰਵਈਆ ਪੀਤਤ ਕੂਲ ਧਰੈ ਦੁੱਤ ਮੂਲ ਤੁਰੰਗ ਅਰੁੰਡ ਤੇ ਆਪ ਸਿਤਾਰ,
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਪੀਲੇ ਰੰਗ ਦੀ ਸਾਸਕ ਦਸਤਾਰ ਆਪਣੇ ਸੀਸ ਉੱਤੇ ਸਜਾਈ, ਪੀਤ ਪੀਲੇ ਰੰਗ ਨੂੰ ਕਹਿੰਦੇ, ਤਕੂਨ ਦਸਤਾਰ ਨੂੰ, ਪੀਲੇ ਰੰਗ ਦੀ ਦਸਤਾਰ ਉਸ ਵੇਲੇ ਮਹਾਰਾਜ ਦੇ ਸੀਸ ਉੱਤੇ ਹੈ। ਸਤਿਗੁਰਾਂ ਕੀਤੀ ਘੋੜੇ ਦੀ ਸਵਾਰੀ, ਫਿਰ
ਜਾਦ ਬਜਾਰਨ ਬੀਚ ਪ੍ਰਭੂ ਨਰ ਨਾਰ ਚਾਹੂ ਤੇ ਸੰਬੰਧਨ ਤਾਰ,
ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਨਿਕਲ ਤੁਰੇ ਨੇ ਜਿੱਥੇ ਬਰਾਤ ਬੈਠੀ ਸੀ, ਤੇ ਬਾਜ਼ਾਰ ਦੇ ਵਿਚ ਦੀ ਜਾ ਰਹੇ ਨੇ, ਜਿਹਨੂੰ ਜਿਹਨੂੰ ਮਹਾਰਾਜ ਦੇ ਆਉਣ ਦਾ ਪਤਾ ਲੱਗਾ ਛੇਤੀ ਦੇਣੀ ਉੱਠ ਕੇ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕੀਤੀਆਂ।
ਅੰਜਲ ਜਾਲ ਚਲਾਏ ਫੰਦਾਵਤ ਸ਼ੋਭਤ ਹੈ ਇਸ ਭਾਂਤ ਉਦਾਰੇ,
ਪਿੱਛੇ ਪਿੱਛੇ ਮਹਾਰਾਜ ਜੀ ਦੀ ਭੂਆ ਦੇ ਪੁੱਤਰ ਇਸੇ ਤਰ੍ਹਾਂ ਮਾਮਾ ਕਿਰਪਾਲ ਚੰਦ ਜੀ ਹੋਰ ਸ਼੍ਰੋਮਣੀ ਸਿੱਖ ਆਪੋ ਆਪਣੇ ਘੋੜੇ ਤੇ ਚਾਉਂਦੇ ਨੇ ਚਾਉਂਦੇ ਆ ਰਹੇ ਹਨ।
ਪੰਜ ਸਮੇ ਕਣ ਜਿਉ ਚੜ ਮੋਰ ਬੈ ਜਾਰਦਨ ਜਾਪਤ ਮਾਰਗ ਸਾਰੇ,
ਇੱਦਾਂ ਘੋੜੇ ਨੱਚਦੇ ਨੇ ਜਿਵੇਂ ਸ਼ਾਮ ਦੇ ਸਮੇ ਕਾਲੀ ਘਟਾ ਚੜ ਕੇ ਆ ਜਾਵੇ ਤੇ ਮੋਰ ਪਹਿਲਾਂ ਪਾਉਂਦੇ ਨੇ ਖੁਸ਼ੀ ਵਿਚ, ਇੱਦਾਂ ਮਹਾਰਾਜ ਦੇ ਪਿੱਛੇ ਪਿੱਛੇ ਜਾ ਰਹੇ ਹਨ ਸਿੰਘ ਸੂਰਮੇ
ਆਏ ਗਿਓ ਤੂੰ ਵੀ ਅਗਵਾਏ ਦੋ ਕਰ ਜੋਰ ਬਖਾਨਾ।
ਕਹਿੰਦੇ ਨੇ ਮਹਾਰਾਜ ਬਾਜ਼ਾਰ ਵਿਚੋਂ ਅਜੇ ਨਿਕਲੇ ਸਮੇ ਕਿ ਉਹਨੇ ਚਿਰ ਨੂੰ ਇੱਕ ਸਿੱਖ ਨੇ ਆਣ ਕੇ ਹੱਥ ਜੋੜ ਕੇ ਬੇਨਤੀ ਕੀਤੀ। ਮਹਾਰਾਜ ਨੇ ਪੁੱਛਿਆ ਤੂੰ ਕੌਣ ਹੈ? ਆਖਿਆ ਮਹਾਰਾਜ ਮੈਂ ਤੁਹਾਡੇ ਵਸਤਰ ਧੋਣ ਵਾਲਾ ਧੋਬੀ ਹਾਂ ਤੁਹਾਡੇ ਦਰ ਦਾ।
ਰਾਵਰ ਗੇ ਨਿਤ ਜੀਰ ਬਖਾਰਤ ਦੋ ਤਨ ਧਾਰਤ ਹੈ ਹਿਤ ਠਾਨਾ।
ਆਖਿਆ ਮਹਾਰਾਜ ਮੇਰੀ ਡਿਊਟੀ ਆਪ ਜੀ ਦੇ ਸੁੰਦਰ ਵਸਤਰ ਧੋਣ ਦੀ ਹੈ ਤੇ ਮੈਂ ਭਾਵਨਾ ਨਾਲ ਆਪ ਜੀ ਦੇ ਵਸਤਰ ਧੋਣ ਦੀ ਸੇਵਾ ਕਰਨ ਵਾਲਾ ਆਪ ਜੀ ਦੇ ਚਰਨਾਂ ਦਾ ਦਾਸ ਹਾਂ।
ਆਏ ਬਰਾਤ ਸਮੇਤੀ ਹਾਂ ਮਲਹੀਨ ਸੁਨੀਰ ਨਾ ਹੀ ਕਿਸ ਥਾਨਾ।
ਆਖਿਆ ਮਹਾਰਾਜ ਤੁਹਾਡੇ ਤੇ ਨਾਲ ਆਈ ਬਰਾਤ ਦੇ ਜਿਹੜੇ ਸ਼੍ਰੋਮਣੀ ਸਿੱਖ ਨੇ ਸਾਰਿਆਂ ਦੇ ਵਸਤਰ ਧੋਣ ਦੀ ਮੇਰੀ ਡਿਊਟੀ ਹੈ, ਪਰ ਇੱਕ ਮੁਸ਼ਕਲ ਹੈ ਸੱਚੇ ਪਾਤਸ਼ਾਹ, ਇੱਥੇ ਪਾਣੀ ਨਹੀਂ ਸਾਫ ਲੱਭਦਾ, ਪਾਣੀ ਕਰਕੇ ਮੈਨੂੰ ਪਰੇਸ਼ਾਨੀ ਆਈ ਥੋੜੀ ਜਿਹੀ।
ਫੇਰ ਫਿਰਿਓ ਜਾਂ ਹੋਰ ਭਲੇ ਨਹੀਂ ਪ੍ਰਾਪਤ ਬਾਜਿਦ ਚਿਤ ਮਹਾਨਾ।
ਮਹਾਰਾਜ ਨਿਰਬਲ ਜਲ ਵਾਸਤੇ ਮੈਂ ਦੂਰ ਦੂਰ ਤੱਕ ਫੇਰ ਆਇਆ, ਪਰ ਸੋਹਣਾ ਪਾਣੀ ਮੈਨੂੰ ਕਿਤੇ ਮਿਲਿਆ ਨਹੀਂ ਜਿਸ ਵਿੱਚ ਤੁਹਾਡੇ ਵਸਤਰ ਧੋਵਾਂ ਮੈਂ।
ਕੋਸ਼ਿਸ਼ ਨੀਤ ਉਤਾਰ ਦਵੋ ਇੱਕ ਠੀਮਾ ਮਤੀਰ ਪਈ ਸਮੁਦਾਈ।
ਮਹਾਰਾਜ ਆਪ ਜੀ ਰੋਜ਼ ਇੱਕ ਪੁਸ਼ਾਕ ਉਤਾਰਦੇ ਜੇ, ਨਵੀਂ ਪਹਿਨਦੇ ਜੇ, ਤੇ ਮੇਰੇ ਕੋਲ ਆਪ ਜੀ ਦੇ ਕਿੰਨੇ ਸਾਰੇ ਵਸਤਰ ਇਕੱਠੇ ਹੋ ਗਏ ਹਨ।
ਆਪ ਕਰੋ ਆਪ ਆਏ ਸੁਸੂ ਜਾਬਿਦ ਤਿਉਂ ਕਰ ਹੂੰ ਪਟ ਹੇਤ ਉਪਾਈ।
ਮਹਾਰਾਜ ਆਪ ਜੀ ਦੀ ਆਗਿਆ ਪਾਉਣੀ ਚਾਹੁੰਦਾ ਹੈ ਵੀ ਜੇ ਤੁਹਾਡਾ ਹੁਕਮ ਹੋਵੇ ਤੇ ਅਨੰਦਪੁਰ ਸਾਹਿਬ ਤੋਂ ਜਾ ਕੇ ਵਸਤਰ ਧੋ ਲਿਆਵਾਂ, ਜਾਂ ਕੀ ਕੀਤਾ ਜਾਵੇ ਤੁਸੀਂ ਹੁਕਮ ਦਿਓ ਜੀ।
ਸ੍ਰੀ ਗਲਗੀਧਰ ਬੇਨਤੀ ਕੋ ਸੁਣ ਸੈਲ ਸਮੀਪ ਗਏ ਤਿਸ ਥਾਈ।
ਉਹਦੀ ਬੇਨਤੀ ਸਾਰੀ ਸੁਣ ਕੇ ਗਲਗੀਧਰ ਪਾਤਸ਼ਾਹ ਜੀ ਨੇ ਆਖਿਆ ਕਿਤੇ ਨੀ ਤੈਨੂੰ ਜਾਣ ਦੀ ਲੋੜ, ਆ ਜਾ ਸਾਡੇ ਪਿੱਛੇ ਪਿੱਛੇ ਤੁਰਿਆ ਤੂੰ।
ਸੰਗ ਕਿਰਪਾਲ ਹੈ ਮਾਨਵ ਜਾਲ ਹੈ ਧੋਬੀ ਸੁਨਾਲ ਹੈ ਜਾਹੇ ਜਨਾਈ।
ਸੰਗ ਕਿਰਪਾਲ ਹੈ ਮਾਨਵ ਜਾਲ ਹੈ ਧੋਬੀ ਸੁਨਾਲ ਹੈ। ਕਹਿੰਦੇ ਨਾਲ ਮਾਮਾ ਕਿਰਪਾਲ ਚੰਦ ਜੀ ਹੈ। ਗਲਗੀਧਰ ਪਾਤਸ਼ਾਹ ਇੱਕ ਪਹਾੜ ਦੇ ਨੁੱਕਰ ਜੀ ਤੇ ਪਹੁੰਚ ਗਏ। ਧੋਬੀ ਵੀ ਪਿੱਛੇ ਪਿੱਛੇ ਤੁਰ ਕੇ ਆ ਗਿਆ, ਪਿੱਛੇ ਸੰਗੋਸਾ ਜੀਤਮਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭੂਆ ਦੇ ਪੁੱਤਰ ਇਹ ਨਾਲ ਚਲੇ ਗਏ ਤੇ ਇੱਕ ਥਾਂ ਤੇ ਜਾ ਕੇ ਗਲਗੀਧਰ ਪਾਤਸ਼ਾਹ ਜੀ ਖਲੋ ਗਏ ਹਨ।
ਸੰਗੋ ਕੇ ਹਾਥ ਹੂ ਦੋ ਵਰਸ਼ਾ ਫਲ ਤੀਸ਼ਣ ਬੀਸ਼ਣ ਮਾਨ ਫਣੀ।
ਉੱਥੇ ਘੋੜਾ ਖਿਲਾਰ ਕੇ ਮਹਾਰਾਜ ਜੀ ਨੇ ਥੋੜਾ ਜਿਹਾ ਪਿੱਛੇ ਨੂੰ ਆਪਣਾ ਚਿਹਰਾ ਘੁਮਾ ਕੇ ਵੇਖਿਆ ਤੇ ਭਾਈ ਸੰਗੋ ਸ਼ਾਹ ਦੇ ਹੱਥ ਵਿੱਚ ਸਾਧ ਸੰਗਤ ਉਸ ਵੇਲੇ ਇੱਕ ਬਹੁਤ ਬਲ ਵਾਲਾ ਤਿੱਖਾ ਤਕੜਾ ਵਰਸ਼ਾ ਸੀ।
ਸ੍ਰੀ ਗਲਗੀਧਰ ਹਾਥ ਮੈਂ ਲੈ ਨਹੀਂ ਪਰਮਾਏ ਕੇ ਨੀਚੇ ਗੋਗੀਣ ਆਨੀ।
ਕਹਿੰਦੇ ਨੇ ਉਹ ਵਰਸ਼ਾ ਸੰਗੋ ਸ਼ਾਹ ਕੋਲੋਂ ਗਲਗੀਧਰ ਪਾਤਸ਼ਾਹ ਜੀ ਨੇ ਫੜ ਲਿਆ ਤੇ ਇੱਕ ਵਾਰੀ ਫੜ ਕੇ ਵਰਸ਼ਾ ਆਪਣੇ ਹੱਥ ਵਿੱਚ ਘੁਮਾਇਆ। ਘੁਮਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਜ਼ਰ ਥੱਲੇ ਨੂੰ ਮਾਰੀ, ਧਰਤੀ ਵੱਲੇ ਵੇਖਿਆ ਇੱਕ ਵਾਰ।
ਦੇਖਦਾ ਜੋ ਔਰ ਗਣੇ ਜਨ ਤੋਲ ਓਜਿਤ ਭੂਮ ਹਾਣੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰ ਚ ਫਿਰ ਧਰਤੀ ਵੱਲ ਇੱਕ ਵਾਰ ਵੇਖ ਕੇ ਚੰਗੀ ਤਰ੍ਹਾਂ ਵਰਸ਼ਾ ਘੁਮਾ ਕੇ ਤੇ ਇੱਕ ਵਾਰ ਆਪਣਾ ਬਲ ਤੋਲਿਆ ਉਸ ਵਰਸ਼ੇ ਦੇ ਨਾਲ।
ਇਹ ਗੜਿਓ ਦਿੜ ਠਾਂਡ ਪਿਓ ਤਬ ਸ੍ਰੀ ਮੁਖ ਤੇ ਸਭ ਸੰਗ ਪਾਣੀ।
ਜਿਹੜੇ ਉਸ ਵੇਲੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਰਕਾਬਾਂ ਤੇ ਫੜ ਕੇ ਵਰਸ਼ਾ ਚੁੱਕ ਕੇ ਆਪਣੇ ਪਵਿੱਤਰ ਹੱਥਾਂ ਨਾਲ ਉੱਚੀ ਦੇਣੀ ਇੱਕ ਪੱਥਰ ਉੱਤੇ ਜ਼ੋਰ ਨਾਲ ਮਾਰਿਆ। ਕਹਿੰਦੇ ਨੇ ਪੱਥਰ ਪਾਰ ਕੇ ਵਰਸ਼ਾ ਅੰਦਰ ਧਸ ਗਿਆ, ਖੁੱਬ ਗਿਆ, ਖੜ ਗਿਆ ਉਹਦੇ ਵਿੱਚ। ਇਹ
ਜਿਨ ਕਾਸ਼ਮ ਉਜ ਪਰ ਕਾਸ਼ਮ ਨੀਲ ਪਰੋ ਨਿਕ ਸੀ ਇਸ ਨੀਚੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਸ਼ਾ ਮਾਰ ਕੇ ਪੱਥਰ ਵਿੱਚ ਗੱਲ ਕੇ ਆਪਣੇ ਹੱਥੋਂ ਛੱਡ ਦਿੱਤਾ ਤੇ ਸੰਗੋ ਸ਼ਾਹ ਵੱਲੇ ਵੇਖ ਕੇ ਆਖਿਆ ਸੰਗੋ ਸ਼ਾਹ ਖਿੱਚਣਾ ਵਰਸ਼ਾ ਜ਼ੋਰ ਦੇ ਨਾਲ, ਵਰਸ਼ਾ ਖਿੱਚੇਗਾ ਥੱਲੇ ਨਿਰਮਲ ਜਲ ਨਿਕਲੇਗਾ ਉਸੇ ਵੇਲੇ ਹੀ।
ਸੰਗੋ ਤੁਰੰਗ ਤੇ ਜਿਵੇਂ ਉਤਰਿਓ ਬਲ ਧਾਰ ਵਿਸਾਲ ਗਈ ਉਪਰ ਖਿੱਚ।
ਕਹਿੰਦੇ ਨੇ ਭਾਈ ਸੰਗੋ ਸ਼ਾਹ ਮਹਾਰਾਜ ਦਾ ਹੁਕਮ ਪਾ ਕੇ ਆਪਣੇ ਘੋੜੇ ਤੋਂ ਉਤਰਿਆ ਤੇ ਹੱਥ ਪਾ ਕੇ ਵਰਸ਼ੇ ਨੂੰ ਪੂਰੇ ਜ਼ੋਰ ਨਾਲ ਭਾਈ ਸੰਗੋ ਸ਼ਾਹ ਨੇ ਜਦੋਂ ਬਾਹਰ ਖਿੱਚਣਾ ਚਾਹਿਆ ਤਾਂ
ਹੋ ਨਾ ਪੜਿਓ ਵੀ ਸਮਾਏ ਹਟਿਓ ਬੜ ਪਰ ਕਾਰਮ ਜਾਣ ਲਿਓ ਗੁਰ ਵਿੱਚ।
ਕਹਿੰਦੇ ਸੋ ਨਾ ਪਟਿਓ ਕਿੱਥੇ ਪਰ ਭਾਈ ਸੰਗੋ ਸ਼ਾਹ ਬਹੁਤ ਸੂਰਮਾ ਸੀ, ਵੱਡਾ ਬਲ ਵਾਲਾ ਤੇ ਮਹਾਰਾਜ ਨਾਲ ਉਮਰ ਵਿੱਚ ਵੀ ਵੱਡਾ ਸੀ ਤੇ ਸਰੀਰ ਕਰਕੇ ਵੇਖਣ ਨੂੰ ਤਕੜਾ ਲੱਗਦਾ ਸੀ। ਭਾਈ ਸੰਗੋ ਸ਼ਾਹ ਨੇ ਜ਼ੋਰ ਮਾਰਿਆ ਪਰ ਵਰਸ਼ਾ ਕਹਿੰਦੇ ਖਿੱਚਿਆ ਨਾ ਗਿਆ, ਪੂਰਾ ਜ਼ੋਰ ਮਾਰਿਆ ਫਿਰ ਵੀ ਵਰਸ਼ਾ ਪੱਥਰ ਵਿੱਚੋਂ ਬਾਹਰ ਨਾ ਨਿਕਲਿਆ ਉਸ ਵੇਲੇ।
ਮੈਂ ਤਰਨਾ ਬਣ ਕੋ ਅਬ ਪ੍ਰਾਪਤ ਇਹ ਲਘੂ ਬੈਸ ਨਹੀਂ ਬਲ ਸੀ।
ਕੀ ਮਨ ਚ ਵਿਚਾਰ ਕੀਤੀ ਉਸੇ ਵੇਲੇ ਭਾਈ ਸੰਗੋ ਸ਼ਾਹ ਨੇ? ਕਹਿੰਦਾ ਵੱਡ ਪਰਾਕਰਮ ਜਾਣ ਲਇਓ ਗੁਰ ਵਿੱਚੇ। ਉਸੇ ਵੇਲੇ ਜਾਣਿਆ ਕਿ ਗੁਰੂ ਸਾਹਿਬ ਜੀ ਵਿੱਚ ਬੇਅੰਤ ਬਲ ਹੈ, ਮੈਂ ਭਾਵੇਂ ਸਰੀਰ ਕਰਕੇ ਵੱਡਾ ਉਮਰ ਕਰਕੇ ਵੱਡਾ ਵੇਖਣ ਨੂੰ ਮੈਂ ਤਕੜਾ ਜਾਪਦਾ, ਪਰ ਉਹਦੇ ਉਹਨੇ ਜਾਣ ਲਿਆ ਕਿਹਾ ਗਲਗੀਧਰ ਪਾਤਸ਼ਾਹ ਜੀ ਵਰਗਾ ਬਲ ਕਿਸੇ ਵਿੱਚ ਨਹੀਂ। ਫਿਰ ਕਹਿੰਦਾ ਮੈਂ ਤਰਨਾ ਪਾਨ ਕੋ ਨਹੀਂ ਹੋ ਗਿਆ। ਕਹਿੰਦੇ ਨੇ ਇਹ ਲੱਗ ਬੈਸ ਨਹੀਂ ਬਲ ਸੀਚੇ। ਕਹਿੰਦੇ ਉਮਰ ਮੇਰੇ ਤੋਂ ਨਿੱਕੀ ਹੈ ਕਲਗੀਧਰ ਪਾਤਸ਼ਾਹ ਜੀ ਦੀ, ਹੈ ਮੈਂ ਵੀ ਜਵਾਨੀ ਵਿੱਚ, ਉਹ ਵੀ ਜਵਾਨੀ ਵਿੱਚ, ਪਰ ਬਲ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੋਂ ਕਿਤੇ ਅਗਾਂਹ ਦੇ। ਇਹ ਭਾਈ ਸੰਗੋ ਸ਼ਾਹ ਨੇ ਉਸ ਵੇਲੇ ਮੰਨ ਲਿਆ ਆਪਣੇ ਮਨ ਵਿੱਚ,
ਹੈ ਕਿ ਅਸਵਾਰ ਗੁਰੂ ਬਲ ਧਾਰ ਉਖਾਰ ਲਿਓ ਵਰਸ਼ਾ ਤਤਕਾਲ।
ਜਦੋਂ ਭਾਈ ਸੰਗੋ ਸ਼ਾਹ ਤੋਂ ਵਰਸ਼ਾ ਪੁੱਟਿਆ ਨਾ, ਇਹ ਉੱਥੇ ਸਾਧ ਸੰਗਤ ਘਟਨਾ ਘਟੀ ਜਿੱਥੇ ਤ੍ਰਿਵੇਣੀ ਸਾਹਿਬ ਬਣਿਆ ਹੋਇਆ ਗੁਰੂ ਕੇ ਲਾਹੌਰ, ਉੱਥੇ ਮਹਾਰਾਜ ਨੇ ਸਾਧ ਸੰਗਤ ਦੇ ਵਰਸ਼ਾ ਮਾਰਿਆ ਸੀ। ਜਦੋਂ ਸੰਗੋ ਸ਼ਾਹ ਕੋਲੋਂ ਨਹੀਂ ਪੁੱਟਿਆ ਗਿਆ, ਫਿਰ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਘੋੜਾ ਕੀਤਾ ਸਿਰ ਨੇੜੇ, ਤੇ ਸਤਿਗੁਰ ਸੱਜੇ ਪਾਤਸ਼ਾਹ ਜੀ ਨੇ ਪਾ ਕੇ ਵਰਸ਼ੇ ਨੂੰ ਹੱਥ ਸਜੇ ਤਾਂ ਖਿੱਚ ਲਿਆ ਵਰਸ਼ਾ ਪੱਥਰ ਵਿੱਚੋਂ।
ਹਲ ਡੁੱਟਿਓ ਨਹੀਂ ਦਿੜ ਜੁਟਿਓ ਤਥਾ ਜਲ ਛੁਟਿਓ ਬੜੋ ਤਹਿ ਤੇ ਪਹਿਚਾਨਾ।
ਕਹਿੰਦੇ ਵਰਸ਼ਾ ਵੀ ਸੋਹਣਾ ਕਿਸੇ ਕਾਰੀਗਰ ਦਾ ਬਣਾਇਆ ਸੀ, ਉਹਦਾ ਫਲ ਨਹੀਂ ਟੁੱਟਾ, ਬਹੁਤ ਬਾਲ ਵਾਲਾ ਸੀ। ਜਦੋਂ ਵਰਸ਼ਾ ਮਹਾਰਾਜ ਨੇ ਪੁੱਟਿਆ ਤਾਂ ਉਸੇ ਵੇਲੇ ਥੱਲਿਓ ਪਾਣੀ ਦਾ ਝਰਨਾ ਨਿਕਲਿਆ, ਕਿ ਨਿਰਮਲ ਜਲ ਦੀ ਧਾਰ ਨਿਕਲ ਆਈ ਉਸੇ ਵੇਲੇ ਹੀ।
ਇੱਕ ਦੂਸਰਾ ਬਰਾਤ ਧਰੀ ਜਿਤ ਮੈਂ ਜੁਗ ਹਾਥ ਜੋਰ ਦਲੇ ਤਨੀ ਕਾਲਾ।
ਕਹਿੰਦੇ ਨੇ ਉਸ ਵੇਲੇ ਸਾਧ ਸੰਗਤ ਜੀਤ ਮਾਲ ਦੇ ਮਨ ਚ ਇੱਕ ਗੱਲ ਆਈ, ਜਦੋਂ ਕਲਗੀਧਰ ਪਾਤਸ਼ਾਹ ਜੀ ਨੇ ਵਰਸ਼ਾ ਪੁੱਟ ਦਿੱਤਾ ਪਾਣੀ ਨਿਕਲ ਆਇਆ, ਤਾਂ ਜੀਤ ਮਾਲ ਨੇ ਸੋਚਿਆ ਵੀ ਇਹ ਚੰਗਾ ਕੰਮ ਨੀ ਸੰਗੋ ਸ਼ਾਹ ਨੇ ਕੀਤਾ, ਵੀ ਜੇ ਤੇਰੇ ਕੋਲ ਇੱਕ ਹੱਥ ਨਾਲ ਨਹੀਂ ਪੁੱਟਿਆ ਗਿਆ, ਮਹਾਰਾਜ ਨੇ ਹੁਕਮ ਕੀਤਾ ਤੂੰ ਦੋਵੇਂ ਹੱਥ ਪਾ ਲਾ, ਤੇ ਵਰਸ਼ਾ ਪੁੱਟਣਾ ਚਾਹੀਦਾ ਸੀ, ਤੂੰ ਸੂਰਮਾ ਏਡਾ, ਜੇ ਮਹਾਰਾਜ ਕਿਤੇ ਮੈਨੂੰ ਕਹਿਣਾ ਤੇ ਮੈਂ ਵਰਸ਼ਾ ਪੁੱਟ ਲੈਂਦਾ ਭਾਵੇਂ ਦੋਵੇਂ ਹੱਥ ਪਾਉਂਦਾ। ਉਹਦੇ ਮਨ ਦਾ ਫੁਰਨਾ ਹੀ ਬਣਿਆ ਜੀ ਉਸੇ ਵੇਲੇ।
ਮਨ ਜਾਣ ਪ੍ਰਭੂ ਗੁਣ ਭੂਮਿਓ ਤਬ ਪਾਥਰ ਹੋਰ ਤਸਿਓ ਸੋ ਬੇਸਾਲਾ।
ਕਹਿੰਦੇ ਉਹਦੇ ਮਨ ਦੀ ਗੱਲ ਜਾਣ ਕੇ ਦੀਨ ਦੁਨੀਆਂ ਦੇ ਵਾਲੀ ਦਿਲਾਂ ਦੀਆਂ ਜਾਣਨ ਵਾਲੇ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਨੇ ਜਾਣ ਲਿਆ ਕਿ ਹੁਣ ਜੀਤ ਮਾਲ ਹੰਕਾਰ ਚ ਆ ਗਿਆ, ਪਿਆਰ ਬਹੁਤ ਕਰਦੇ ਸਨ ਮਹਾਰਾਜ ਉਹਨਾਂ ਨਾਲ, ਸੂਰਮੇ ਵੀ ਉਹ ਬਹੁਤ ਵੱਡੇ ਨੇ, ਮਹਾਰਾਜ ਵਾਸਤੇ ਜਾਨਾਂ ਵੀ ਨਿਸ਼ਾਵਰ ਕੀਤੀਆਂ, ਪਰ ਹਿਰਦੇ ਚ ਹੰਕਾਰ ਨੀ ਮਹਾਰਾਜ ਰਹਿਣ ਦਿੰਦੇ। ਆਪਣੇ ਗੁਰੂ ਕੇ ਸਿੱਖ ਦੇ ਪੂਰੇ ਗੁਰੂ ਦੀ ਨਿਸ਼ਾਨੀ ਹੈ, ਉਹ ਹਉਮੈ ਨੂੰ ਦੂਰ ਕਰਦਾ, ਭਰਮ ਨੂੰ ਦੂਰ ਕਰਦਾ, ਕਿਉਂਕਿ ਸਿੱਖ ਦਾ ਬੇੜਾ ਬੰਨੇ ਲਾਉਣਾ, ਉਹਨੇ ਸਿੱਖ ਦੀ ਕਲਿਆਣ ਕਰਨੀ ਹੈ। ਮਹਾਰਾਜ ਨੇ ਜਾਣ ਲਿਆ ਕਿ ਹੁਣ ਜੀਤ ਮਾਲ ਦੇ ਮਨ ਚ ਹੰਕਾਰ ਆਇਆ, ਉਹਦਾ ਹੰਕਾਰ ਦੂਰ ਕਰਨ ਵਾਸਤੇ ਕਲਗੀਧਰ ਪਾਤਸ਼ਾਹ ਜੀ ਨੇ ਦੂਸਰੀ ਵਾਰ ਉਹਦੇ ਨਾਲ ਕਰਕੇ ਹੀ ਫਿਰ ਜ਼ੋਰ ਨਾਲ ਵਰਸ਼ਾ ਮਾਰਿਆ, ਪੱਥਰ ਪਾੜ ਕੇ ਅੰਦਰ ਧੱਸ ਗਿਆ ਦੂਜੀ ਵਾਰ ਵੀ।
ਦੂਸਰਾ ਸਾਧ ਕਿਉਂ ਲਿਓ ਐਜ ਸੁਣਿਓ ਤਦਕਾਲ ਗਿਓ ਬਲ ਲਾਏ।
ਮਹਾਰਾਜ ਨੇ ਮੁਸਕਰਾ ਕੇ ਜੀਤ ਮਾਲ ਵੱਲੇ ਵੇਖਿਆ, ਆਖਿਆ ਜੀਤ ਮੱਲਾ ਆ ਭਾਈ ਤੂੰ ਖਿੱਚ ਹੁਣ ਇਸ ਵਰਸ਼ੇ ਨੂੰ ਪੂਰਾ ਬਲ ਲਾ ਕੇ।
ਦੋਨੋ ਹਾਸਨ ਬੈਰ ਜਮਾਏ ਨਿਕਾਸਨ ਚਾਹੇ ਨਹੀਂ ਨਿਕਸਾਏ।
ਕਹਿੰਦੇ ਘੋੜੇ ਤਾਂ ਉਤਰਿਆ ਜੀਤ ਮਾਲ ਦੇ, ਆਪਣੇ ਮਨ ਦਾ ਚਾਅ ਲੱਗਾ ਪੂਰਾ ਕਰਨ, ਦੋਨੋ ਹੱਥ ਪੈਰ ਜਮਾਏ, ਚੰਗੀ ਤਰ੍ਹਾਂ ਪੈਰ ਜਮਾ ਕੇ ਦੋਵੇਂ ਹੱਥ ਜੀਤ ਮਾਲ ਦੇ ਵਰਸ਼ੇ ਨੂੰ ਪਾ ਲਏ। ਨਿਕਾਸਨ ਚਾਹੇ ਨਹੀਂ ਨਿਕਸਾਏ, ਕਹਿੰਦੇ ਪੁੱਟਣਾ ਤੇ ਚਾਹਿਆ, ਜ਼ੋਰ ਸਾਰਾ ਲਾ ਲਿਆ ਜੀਤ ਮਾਲ ਨੇ, ਪਰ ਸਾਧ ਸੰਗਤ ਵਰਸ਼ਾ ਆਪਣੀ ਥਾਂ ਤੋਂ ਹਿੱਲਿਆ ਵੀ ਨਾ।
ਖੇਰ ਹਟਿਓ ਮੁਖ ਕੀਨ ਤਰੇ ਕਹੋ ਸ੍ਰੀ ਗੁਰੂ ਪਰ ਕਾਰਮ ਤੇ ਬਿਸਮਾਏ।
ਕਹਿੰਦੇ ਹੇਰ ਹਟਿਓ ਮੁਖ ਕੀਨ ਤਰੇ, ਤਰੇ ਥੱਲੇ, ਕਹਿੰਦੇ ਫਿਰ ਵੇਖ ਕੇ ਪਛਾਣ ਹੋ ਗਿਆ ਤੇ ਨੀਵੀਆਂ ਪੈ ਗਈਆਂ ਸਾਧ ਸੰਗਤ ਜੀਤ ਮਾਲ ਦੀਆਂ, ਅੱਖਾਂ ਥੱਲੇ ਕਰ ਲਈਆਂ, ਤੇ ਮਨ ਨੇ ਸੋਚਿਆ ਵੀ ਮਹਾਰਾਜ ਕਲਗੀਧਰ ਪਾਤਸ਼ਾਹ ਤੁਹਾਡੇ ਸਾਹਮਣੇ ਅਸੀਂ ਕੋਈ ਚੀਜ਼ ਨੀ, ਭਾਵੇਂ ਕਿੱਡੇ ਸੂਰਮੇ ਹੈ, ਤੁਸੀਂ ਬੇਅੰਤ ਬਾਲ ਦੇ ਮਾਲਕ ਹੋ। ਸ਼ਰਮਿੰਦਾ ਹੋਇਆ ਉਸ ਵੇਲੇ ਜੀਤ ਮਾਲ।
ਦੇਸ ਗਿਰਪਾਲ ਸੋ ਮਾਤਲ ਨੇ ਵਡਿਆਈ ਜਨਾਏ ਭਲੇ ਸਾਮੂ ਜਾਏ।
ਉਸ ਵੇਲੇ ਫਿਰ ਮਾਮਾ ਕਿਰਪਾਲ ਚੰਦ ਜੀ ਨੇ ਸਾਧ ਸੰਗਤ ਸਮਾਂ ਸੰਭਾਲਿਆ, ਜੀਤ ਮਾਲ ਦੇ ਮੋਢੇ ਤੇ ਥਾਪੀ ਦੇ ਕੇ ਮਾਮਾ ਕਿਰਪਾਲ ਚੰਦ ਜੀ ਏਦਾਂ ਆਖਣ ਲੱਗੇ, ਗੁਰੂ ਸਾਹਿਬ ਜੀ ਦੀ ਵਡਿਆਈ ਦੱਸਣ ਲੱਗੇ।
ਆਪ ਦਰੰਗ ਪੈ ਹਾਥਨ ਸਾਥ ਨਿਕਾਸਨ ਗੀਨ ਛੁਟੀ ਜਲ ਤਾਰਾ।
ਕੀ ਆਖਿਆ ਉਸ ਵੇਲੇ ਮਾਮਾ ਕਿਰਪਾਲ ਚੰਦ ਜੀ ਨੇ ਆਖਿਆ, ਭਾਈ ਗੁਰੂ ਸਾਹਿਬ ਜੀ ਨੇ ਤੁਸੀਂ ਸਮਝਿਆ ਨੀ, ਭਾਵੇਂ ਨਾਲ ਰਹਿੰਦੇ ਜੇ, ਹੰਕਾਰ ਕਰਕੇ ਨਹੀਂ ਜੀਤ ਮੱਲਾ, ਹੰਕਾਰ ਕਰਕੇ ਨਹੀਂ, ਗੁਰੂ ਸਾਹਿਬ ਜੀ ਦੇ ਥਾਪੜਾ ਲੈ ਕੇ ਪੁੱਟ ਦੋ, ਇੱਕ ਹੱਥ ਨਾਲ ਹੀ ਪੁੱਟ ਮੈਨੂੰ, ਇਹ ਗੁਰੂ ਦੀ ਵਡਿਆਈ ਹੈ, ਗੁਰੂ ਦੇ ਸਾਹਮਣੇ ਹੰਕਾਰ ਨਹੀਂ ਪਾਉਂਦਾ। ਗੁਰੂ ਦੇ ਸਾਧ ਸੰਗਤ ਬਖਸ਼ਾ ਕਰਨ ਵਾਲਾ, ਮਿਹਰਾਂ ਕਰਨ ਵਾਲਾ ਹੈ, ਪਰ ਕਈ ਵਾਰ ਆਪਾਂ ਗੁਰੂ ਨੂੰ ਸਮਝ ਨਹੀਂ ਸਕਦੇ। ਅੱਜ ਵੀ ਸਾਧ ਸੰਗਤ ਇਹ ਗੱਲ ਬਣ ਗਈ ਹੈ, ਗੁਰੂ ਸਾਹਿਬ ਕਿਰਪਾ ਕਰਕੇ ਸਾਨੂੰ ਬਖਸ਼ ਲੈਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤਿੰਨਾਂ ਲੋਕਾਂ ਦੇ ਮਾਲਕ, ਦੀਨ ਦੁਨੀਆਂ ਦੇ ਵਾਲੀ, ਮਿਹਰਾਂ ਤੇ ਬਖਸ਼ਾਂ ਦੇ ਘਰ ਨਹੀਂ ਆਪਾਂ ਜਾਣਿਆ, ਸਿਰਫ ਉਪਦੇਸ਼ ਦੀ ਮਹਾਰਾਜ ਕਿਰਪਾ ਕਰਨ। ਮੇਰੇ ਕੋਲ ਸਾਧ ਸੰਗਤ ਕਹਿ ਨਹੀਂ ਸਕਦਾ, ਪਰ ਜ਼ਮਾਨਾ ਏਦਾਂ ਦਾ ਆ ਗਿਆ ਭਾਈ, ਸਿਰਫ ਉਪਦੇਸ਼ ਦੀ ਕਿਤਾਬ ਸਮਝੀ ਬੈਠੇ ਲੋਕ, ਸਿਰਫ ਉਪਦੇਸ਼। ਕਹਿੰਦੇ ਉਪਦੇਸ਼ ਹੈ ਮਹਾਰਾਜ ਦਾ, ਸੇਧ ਲੈਣੀ ਬਾਣੀ ਤੋਂ, ਬਾਣੀ ਨੂੰ ਬਖਸ਼ਿਸ਼ ਰੂਪ ਨਹੀਂ ਕਰਕੇ ਜਾਣਿਆ ਸਾਧ ਸੰਗਤ ਕਿਸੇ ਨੇ, ਇਹ ਤੇ ਮੇਰਾ। ਕਲਗੀਧਰ ਪਾਤਸ਼ਾਹ ਜੀ ਨੇ ਐਵੇਂ ਨਮਸਕਾਰ ਕਰ ਦਿੱਤੀ ਗੁਰੂ ਕੀ ਬਾਣੀ ਨੂੰ। ਇਹ ਵਿਚਾਰਾ ਸਾਧ ਸੰਗਤ ਆਪਾਂ ਗੱਲ ਕਰਾਂਗੇ, ਸਮਾਂ ਹੋ ਗਿਆ ਜਿੱਥਾ ਆ ਗਿਆ ਹੈ। ਗੁਰੂ ਸਾਹਿਬ ਨੂੰ ਕੋਈ ਪੂਰਨ ਮਨੁੱਖ ਨਾ ਜਾਣੇ, ਤੇ ਗੁਰੂ ਕੀ ਬਾਣੀ ਨੂੰ ਸਾਧ ਸੰਗਤ ਉਸ ਨਜ਼ਰ ਨਾਲ ਨਾ ਵੇਖੇ ਜਿਸ ਨਜ਼ਰ ਨਾਲ ਗੁਰੂ ਨੂੰ ਪੂਰਨ ਮਨੁੱਖ ਜਾਣ ਕੇ ਕੋਈ ਵੇਖਦਾ। ਗੁਰੂ ਨੂੰ ਕਰਤਾਰ ਕਰਕੇ, ਨਿਰੰਕਾਰ ਕਰਕੇ, ਪਰਮੇਸ਼ਰ ਕਰਕੇ ਵੇਖੇ ਤੇ ਉਸੇ ਤਰ੍ਹਾਂ ਦੀ ਬਖਸ਼ਿਸ਼ ਹੋਵੇਗੀ, ਉਸੇ ਤਰ੍ਹਾਂ ਦੀ ਕਿਰਪਾ ਲੈ ਲਵੇਗਾ। ਇਸ ਕਰਕੇ ਮਹਾਰਾਜ ਸਾਡੇ ਤੇ ਮਿਹਰ ਹੀ ਰੱਖਣ, ਪੂਰਾ ਪੂਰਾ ਯਕੀਨ ਭਰੋਸਾ ਪ੍ਰਤੀਤ ਗੁਰੂ ਕੀ ਬਾਣੀ ਉੱਤੇ ਸਾਡੀ ਆਵੇ, ਸਾਡਾ ਵੀ ਸੰਸਾਰ ਤੇ ਆਉਣਾ ਸਫਲਾ ਹੋਵੇ। ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹਨ, ਹੋਈਆਂ ਭੁੱਲਾਂ ਦੀ ਸੰਗਤ ਖਿਮਾ ਬਖਸ਼ੇ ਜੀ, ਦੇਖਿਆ ਕਦੇ ਨਛੂਟੀ ਅੱਖਣ ਖਿਰ ਬੁੱਢਣਹਾਰ, ਬਖਸ਼ਣਹਾਰ ਬਖਸ਼ਣਾ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।